ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਚੌਬਈ ਸਿੰਘਣ ਲੂੜ ਸੋ ਮਾਫ ਕਰਾਈ ਕੁਰਾਨ ਕਸਮ ਉਨ ਬਹੁਤੀ ਖਾਈ
ਵਾਹਿਗੁਰੂ ਜੀ ਕੀ ਫਤਿਹ ਗੁਰੂ ਖਾਲਸਾ ਸਾਧ ਸੰਗਤ ਜੀ ਸਤਿਗੁਰਾਂ ਦੀ ਪਾਵਨ ਪਵਿੱਤਰ ਹਜ਼ੂਰੀ ਦੇ ਵਿੱਚ ਜੁੜ ਕੇ ਆਪ ਜੀ ਗੁਰਬਾਣੀ ਦਾ ਕੀਰਤਨ ਸਰਵਣ ਕਰ ਰਹੇ ਸੀ। ਕਲਯੁਗ ਮਹਿ ਕੀਰਤਨ ਪ੍ਰਧਾਨਾ ਗੁਰਮੁਖ ਜਪੀਐ ਲਾਏ ਧਿਆਨਾ। ਜਿੱਥੇ ਮਹਾਰਾਜ ਨੇ ਕੀਰਤਨ ਦੀ ਮਹਿਮਾ ਦੱਸੀ ਹੈ ਉੱਥੇ ਸਭ ਤੇ ਉੱਤਮ ਹਰ ਕੀ ਕਥਾ ਨਾਮ ਸੁਣਤ ਦਰਦ ਦੁੱਖ ਲੱਥਾ। ਪਰਮੇਸ਼ਰ ਵਾਹਿਗੁਰੂ ਨਾਲ ਜੁੜਨ ਵਾਸਤੇ ਕਥਾ ਵੀ ਇੱਕ ਬਹੁਤ ਵੱਡਾ ਸਾਧਨ ਬਖਸ਼ਿਸ਼ ਕੀਤਾ ਹੈ। ਗੁਰੂ ਸਾਹਿਬ ਜੀ ਨੇ ਸਾਰੇ ਸੰਸਾਰ ਦੇ ਭਲੇ ਲਈ 10 ਜਾਮੇ ਧਾਰਨ ਕੀਤੇ ਔਰ ਸਾਰਿਆਂ ਨੂੰ ਜਿਹੜਾ ਰਸਤਾ ਦੱਸਿਆ, ਨਾਮ ਜਪੋ, ਕਿਰਤ ਕਰੋ, ਵੰਡ ਕੇ ਛਕੋ, ਸਰਬੱਤ ਦਾ ਭਲਾ ਮੰਗੋ। ਪਰ ਜਦੋਂ ਕੋਈ ਸੱਚ ਦੇ ਮਾਰਗ ਤੇ ਤੁਰਦਾ ਹੈ ਤਾਂ ਉਹਦੇ ਰਾਹ ਵਿੱਚ ਰੁਕਾਵਟਾਂ ਵੀ ਆਉਂਦੀਆਂ ਹਨ। ਜੇ ਕੋ ਬੋਲੇ ਸੱਚ ਕੂੜਾ ਜਲ ਜਾਵੇ, ਜੇ ਕੋਈ ਸੱਚ ਬੋਲੇ ਤੇ ਝੂਠਿਆਂ ਨੂੰ ਅੱਗ ਲੱਗ ਜਾਂਦੀ ਹੈ। ਉਹਨਾਂ ਜ਼ਾਲਮ ਸਰਕਾਰਾਂ ਨੇ ਸਤਿਗੁਰਾਂ ਨੂੰ ਤੱਤੀਆਂ ਤਵੀਆਂ ਤੇ ਵੀ ਬਿਠਾਇਆ ਔਰ ਸਿੱਖਾਂ ਨੂੰ ਆਰਿਆਂ ਨਾਲ ਵੀ ਚੀਰਿਆ, ਬੰਦ ਬੰਦ ਵੀ ਕੱਟੇ, ਸਾਹਿਬਜ਼ਾਦਿਆਂ ਨੂੰ ਨੀਹਾਂ ਵਿੱਚ ਚਿਣਿਆ, ਹਜ਼ਾਰਾਂ ਨਹੀਂ ਲੱਖਾਂ ਦੀ ਤਾਦਾਦ ਵਿੱਚ ਗੁਰੂ ਕੇ ਸਿੱਖ ਸ਼ਹੀਦ ਕੀਤੇ। ਉਹਨਾਂ ਸ਼ਹਾਦਤਾਂ ਦੇ ਦੌਰ ਵਿੱਚੋਂ ਪੰਥ ਖਾਲਸਾ ਨਿਕਲ ਕੇ ਸੋਨਾ ਬਣਿਆ ਹੈ। ਸੋ ਉਹ ਜਿਹੜਾ ਇਤਿਹਾਸ ਹੈ ਸ੍ਰੀ ਗੁਰੂ ਪੰਥ ਪ੍ਰਕਾਸ਼ ਗ੍ਰੰਥ ਦਾ ਹੈ। ਅਸੀਂ ਸਿੱਖ ਇਤਿਹਾਸ ਵਿੱਚੋਂ ਢਾਡੀ ਸਿੰਘਾਂ ਤੋਂ ਕੁਝ ਚੋਣਵੇਂ ਹੀ ਪ੍ਰਸੰਗ ਸੁਣੇ ਹਨ। ਜਿਵੇਂ ਮੰਨ ਲਓ ਭਾਈ ਮਨੀ ਸਿੰਘ ਜੀ ਦੀ ਸ਼ਹੀਦੀ ਦਾ ਪਤਾ ਹੈ, ਭਾਈ ਤਾਰੂ ਸਿੰਘ ਜੀ ਦੀ ਸ਼ਹੀਦੀ ਦਾ ਪਤਾ ਹੈ, ਜਾਂ ਭਾਈ ਤਾਰਾ ਸਿੰਘ ਜੀ ਡਲਵਾਂ ਵਾਲਿਆਂ ਦੀ ਸ਼ਹੀਦੀ ਦਾ ਕੋਈ ਕੋਈ ਇਤਿਹਾਸ ਸੁਣਾਉਂਦਾ ਹੈ, ਜਾਂ ਛੋਟਾ ਘੱਲੂਘਾਰਾ ਜਾਂ ਵੱਡਾ ਘੱਲੂਘਾਰਾ, ਪਰ ਆਮ ਸੰਗਤਾਂ ਨੂੰ ਉਹ ਵੀ ਪਤਾ ਨਹੀਂ ਹੁੰਦਾ। ਜੇ ਅਸੀਂ ਸ੍ਰੀ ਗੁਰੂ ਪੰਥ ਪ੍ਰਕਾਸ਼ ਗ੍ਰੰਥ ਦੀ ਸਾਰੀ ਕਥਾ ਸੁਣ ਲਈਏ ਤਾਂ ਸਾਨੂੰ 18ਵੀਂ ਸਦੀ ਦਾ ਸਾਰਾ ਹੀ ਇਤਿਹਾਸ, ਸਿੱਖ ਇਤਿਹਾਸ ਪਤਾ ਲੱਗ ਜਾਂਦਾ ਹੈ। ਕਿਹੜੇ ਕਿਹੜੇ ਦੌਰ ਆਏ, ਕਿੱਦਾਂ ਕਿੱਦਾਂ ਦਾ ਹਕੂਮਤਾਂ ਨੇ ਜਬਰ ਜ਼ੁਲਮ ਕੀਤਾ ਤੇ ਸਿੰਘਾਂ ਨੇ ਫਿਰ ਉਹਨਾਂ ਨਾਲ ਟੱਕਰ ਵੀ ਬੜੇ ਕਰੜੇ ਹੋ ਕੇ ਲਈ। ਸੋ ਜਿਵੇਂ ਨਾਸਰ ਅਲੀ ਸਰਹੰਦ ਦਾ, ਵਾਹਿਗੁਰੂ ਨਾਸਰ ਅਲੀ ਜਲੰਧਰ ਦਾ ਸੂਬੇਦਾਰ ਸੀ, ਉਸਨੇ ਗੁਰਦੁਆਰਾ ਥੰਮ ਸਾਹਿਬ ਸਾੜ ਦਿੱਤਾ ਸੀ। ਸ੍ਰੀ ਕਰਤਾਰਪੁਰ ਸਾਹਿਬ ਦੇ ਵਿਹੜੇ ਵਿੱਚ, ਨਗਰ ਦੇ ਵਿੱਚ ਗੁਰਦੁਆਰਿਆਂ ਨੂੰ ਢਾਹ ਕੇ, ਗਊਆਂ ਮਾਰ ਕੇ, ਗਊਆਂ ਦੇ ਲਹੂ ਨਾਲ ਉਹ ਧਰਤੀ ਨੂੰ ਰੰਗਿਆ ਸੀ, ਬੇਦੋਸ਼ੀਆਂ ਨੂੰ ਕਤਲ ਕੀਤਾ ਸੀ, ਗੁਰੂ ਕੇ ਸਿੱਖਾਂ ਧੀਆਂ ਭੈਣਾਂ ਦੀ ਵੀ ਬੇਇੱਜ਼ਤੀ ਕੀਤੀ ਸੀ। ਉਹਦਾ ਬਦਲਾ ਬਾਬਾ ਵਡਭਾਗ ਸਿੰਘ ਜੀ ਸੋਢੀ, ਉਹਨਾਂ ਨੇ ਖਾਲਸੇ ਦੀ ਮਦਦ ਨਾਲ ਲਿਆ ਹੈ। ਅਦੀਨਾ ਬੇਗ ਨਾਲ ਹੋ ਗਿਆ, ਨਾਸਰ ਅਲੀ ਦੀ ਲਾਸ਼ ਨੂੰ ਕਬਰ ਚੋਂ ਕੱਢ ਕੇ ਬਾਬੇ ਵਡਭਾਗ ਸਿੰਘ ਨੇ ਸਾੜਿਆ ਤੇ ਜਲੰਧਰ ਕਤਲ ਕੀਤਾ ਔਰ ਉੱਥੇ ਗੁਰਦੁਆਰਾ ਕਰਤਾਰਪੁਰ ਸਾਹਿਬ ਥੰਮ ਸਾਹਿਬ ਦੁਬਾਰਾ ਫਿਰ ਉਸਾਰੀ ਕੀਤੀ ਗਈ। ਸੋ ਗੁਰੂ ਖਾਲਸਾ ਜੀ, ਇਸ ਤਰ੍ਹਾਂ ਦੇ ਜਿਹੜੇ ਵਾਕਿਆ ਹੋਏ, ਉਸ ਤੋਂ ਬਾਅਦ ਦਿੱਲੀ ਵਿੱਚ ਮੁਗਲਾਂ ਦਾ ਜਿਹੜਾ ਬਾਦਸ਼ਾਹ ਸੀ ਉਹ ਕਮਜ਼ੋਰ ਪੈ ਚੁੱਕਾ ਸੀ, ਆਲੇ ਦੁਆਲੇ ਬਠਾਣਾ ਦਾ ਰਾਜ ਹੋ ਚੁੱਕਾ ਸੀ। ਚਾਰ ਵਜ਼ੀਰ ਹਿੰਦੁਸਤਾਨ ਦੇ ਸਨ ਮੁਖੀ ਵੱਡੇ ਜਿਹੜੇ ਬਾਦਸ਼ਾਹ ਦੇ, ਚਾਰਾਂ ਦੀ ਆਪਸ ਚ ਬਣਦੀ ਨਹੀਂ ਸੀ। ਇੱਕ ਵਜ਼ੀਰ ਨੇ, ਜਿਹਨੂੰ ਮਨਸੂਰ ਅਲੀ ਕਹਿੰਦੇ ਸਨ, ਉਹਨੇ ਲਖਨਊ ਤੋਂ ਲੈ ਕੇ ਬੰਗਾਲ ਤੱਕ ਦਾ ਏਰੀਆ, ਬਿਹਾਰ, ਸਾਰਾ ਪੂਰਬੀ ਹਿੰਦੁਸਤਾਨ ਆਪਣੇ ਕਬਜ਼ੇ ਚ ਕੀਤਾ ਹੋਇਆ ਸੀ। ਇੱਕ ਸੀ ਨਜੀਬ ਖਾਂ ਰੋਹੇਲਾ, ਜਿਸ ਨੇ ਸਹਾਰਨਪੁਰ, ਨਨੌਤਾ, ਮੇਰਠ, ਦਿੱਲੀ ਦਾ ਆਲਾ ਦੁਆਲਾ ਆਪਣੇ ਕਬਜ਼ੇ ਚ ਕਰਕੇ ਪਠਾਣਾ ਨਾਲ ਸਾਂਝ ਪਾਈ ਹੋਈ ਸੀ, ਕਿਉਂਕਿ ਰੋਹੇਲਾ ਪਠਾਨ ਹੁੰਦੇ ਹੈ। ਸੰਜੀਵ ਖਾਨ ਰੋਹੇਲੇ ਨੇ ਅਬਦਾਲੀ ਨੂੰ ਬੁਲਾ ਕੇ ਕਈ ਵਾਰ ਉਹ ਇਲਾਕਾ ਆਪਣੇ ਕਬਜ਼ੇ ਚ ਕੀਤਾ ਤੇ ਮੁਗਲਾਂ ਨੂੰ ਡਰਾਵੇ ਧਮਕੀਆਂ ਦੇ ਕੇ ਦਿੱਲੀ ਦੇ ਵਿਚ ਹੀ ਰੱਖ ਛੱਡਿਆ। ਉਸ ਵੇਲੇ ਜੋ ਸਮੁੰਦ ਖਾਨ ਸਰਹੰਦ ਦਾ ਸੂਬੇਦਾਰ ਸੀ ਉਹਦੇ ਨਾਲ ਇਹਨਾਂ ਦੀ ਲੜਾਈ ਹੋਈ ਤੇ ਗਾਜਦੀਨ ਇੱਕ ਮੁਗਲ ਵਜ਼ੀਰ ਸੀ ਜਿਹੜਾ ਮੁਗਲਾਂ ਦਾ ਹਾਮੀ ਸੀ, ਨਜ਼ੀਬ ਖਾਨ ਪਠਾਣਾ ਦਾ ਹਾਮੀ ਸੀ ਤੇ ਗਾਜਦੀਨ ਮੁਗਲਾਂ ਦਾ, ਤੇ ਗਾਜਦੀਨ ਦੀ ਮਦਦ ਤੇ ਮਰਾਠੇ ਆ ਗਏ। ਮਰਾਠਿਆਂ ਨੂੰ ਲੈ ਕੇ ਉਹਨੇ ਸਰਹੰਦ ਤੇ ਹਮਲਾ ਕੀਤਾ ਗਾਜਦੀਨ ਨੇ, ਤੇ ਨਾਲ ਸਿੱਖਾਂ ਨੂੰ ਵੀ ਮੰਗਾ ਲਿਆ ਦੀਨਾ ਬੇਗ ਨੂੰ ਕਹਿ ਕੇ ਕਿ ਤੁਸੀਂ ਇੰਨੇ ਲੱਖ ਰੁਪਈਆ ਸਾਡੇ ਤੋਂ ਲੈ ਲਿਆ ਜੇ ਤੇ ਸਰਹੰਦ ਫਤਿਹ ਕਰਨ ਸਾਡੀ ਮਦਦ ਕਰੋ। ਸਿੰਘਾਂ ਨੇ ਦੀਨਾ ਬੇਗ ਨੂੰ, ਗਾਜਦੀਨ ਨੂੰ, ਮਰਾਠਿਆਂ ਨੂੰ ਸਾਫ਼ ਸ਼ਬਦਾਂ ਚ ਕਹਿ ਦਿੱਤਾ ਕਿ ਅਸੀਂ ਗਿਣ ਕੇ ਪੈਸੇ ਮਿੱਥ ਕੇ ਨਹੀਂ ਲੈਣੇ, ਅਸੀਂ ਸਰਹੰਦ ਸ਼ਹਿਰ ਦੀ ਲੁੱਟ ਮਾਰ ਕਰਨੀ ਹੈ ਕਿਉਂਕਿ ਸਾਡੇ ਗੁਰੂ ਦੇ ਸਾਹਿਬਜ਼ਾਦੇ ਇੱਥੇ ਸ਼ਹੀਦ ਹੋਏ ਨੇ। ਪਹਿਲਾਂ ਬਾਬੇ ਬੰਦੇ ਬਹਾਦਰ ਨੇ ਵੀ ਸ਼ਹਿਰ ਨੂੰ ਉਜਾੜਿਆ ਸੀ ਪਰ ਪੂਰੀ ਤਰ੍ਹਾਂ ਸ਼ਹਿਰ ਖਤਮ ਨਹੀਂ ਸੀ ਹੋਇਆ, ਮੁਗਲਾਂ ਨੇ ਫਿਰ ਬਣਾ ਲਿਆ ਸੀ। ਸਿੰਘ ਕਹਿੰਦੇ ਅਸੀਂ ਸਰਹੰਦ ਨੂੰ ਬਿਲਕੁਲ ਜੜੋਂ ਉਜਾੜਨਾ ਉਖਾੜਨਾ ਚਾਹੁੰਦੇ ਹਾਂ। ਉਹਨਾਂ ਨੂੰ ਤਾਂ ਨਹੀਂ ਕਿਹਾ ਪਰ ਆਪਣਾ ਇਰਾਦਾ ਜਿਹੜਾ ਸੀ ਉਹ ਹੀ ਸੀ ਸਿੰਘਾਂ ਦਾ ਵੀ ਲੁੱਟਮਾਰ ਕਰਾਂਗੇ। ਉਹਨਾਂ ਨੂੰ ਸਿੰਘਾਂ ਦੀ ਲੋੜ ਸੀ, ਉਹਨਾਂ ਨੇ ਲੁੱਟਮਾਰ ਦੀ ਮਾਫ਼ੀ ਲਿਖ ਦਿੱਤੀ ਵੀ ਜਿੰਨਾ ਮਾਲ ਲੁੱਟੋਗੇ ਤੁਹਾਡਾ ਹੋਵੇਗਾ। ਸਰਹੰਦ ਦੇ ਉੱਤੇ ਹਮਲਾ ਹੋ ਗਿਆ। ਉਹ ਕਥਾ ਜਿਹੜੀ ਹੈ ਭਾਈ ਸਾਹਿਬ ਰਤਨ ਸਿੰਘ ਜੀ ਭੰਗੂ ਸ਼ਹੀਦ ਲਿਖ ਰਹੇ ਨੇ, ਆਪ ਜੀ ਸਰਵਣ ਕਰੋ। ਪਿਆਰ ਨਾਲ ਆਖੋ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਸਤਨਾਮ ਸ੍ਰੀ
ਵਾਹਿਗੁਰੂ ਸਾਹਿਬ ਜੀ। ਚੌਪਈ ਸਿੰਘਾਂ ਲੋੜ ਸੋ ਮਾਫ ਕਰਾਈ,
ਸਿੰਘਾਂ ਨੇ ਮੁਗਲਾਂ ਕੋਲੋਂ ਲੁੱਟ ਮਾਫ ਕਰਾ ਲਈ, ਲਿਖਵਾ ਲਿਆ ਵੀ ਅਸੀਂ ਸਰਹੰਦ ਨੂੰ ਲੁੱਟਣਾ ਹੈ, ਹੋਰ ਅਸੀਂ ਕੋਈ ਪੈਸਾ ਨਹੀਂ ਲੈਣਾ, ਪਰ ਜਿਹੜਾ ਸਾਡੀ ਲੁੱਟਮਾਰ ਚ ਆ ਗਿਆ ਅਸੀਂ ਦੇਣਾ ਵੀ ਕੋਈ ਨੀ ਵਾਪਸ। ਹਾਂਜੀ,
ਕੁਰਾਨ ਕਸਮ ਬਹੁਤੀ ਖਾਈ,
ਤੇ ਮੁਗਲਾਂ ਨੇ, ਗਾਜਦੀਨ ਤੇ ਮਰਾਠਿਆਂ ਨੇ ਸਾਰਿਆਂ ਨੇ ਨਾਲ ਹੋ ਕੇ ਕਹਿ ਦਿੱਤਾ ਵੀ ਠੀਕ ਹੈ, ਸਾਨੂੰ ਕੋਈ ਇਤਰਾਜ਼ ਨਹੀਂ, ਤੇ ਕੁਰਾਨ ਦੀਆਂ ਕਸਮਾਂ ਵੀ ਖਾ ਲਈਆਂ।
ਸਿੰਘਨ ਡੇਰਾ ਪੰਜਾਬੀ ਪਾਇਆ,
ਸਰਹੰਦ ਦੇ ਵਿੱਚ ਪੰਜਾਬੀ ਬਾਗ ਨਾਮ ਦੀ ਕੋਈ ਜਗ੍ਹਾ ਸੀ ਜਿੱਥੇ ਖਾਲਸੇ ਨੇ ਆ ਛਾਉਣੀ ਪਾਈ।
ਸਰਹੰਦ ਸ਼ਹਿਰ ਨੂੰ ਹੱਲਾ ਕਰਾਇਆ,
ਤੇ ਸਿੰਘਾਂ ਨੇ ਸਰਹੰਦ ਦੇ ਉੱਤੇ ਹੱਲਾ ਬੋਲ ਦਿੱਤਾ। ਇਹ ਸਮਝੋ ਸਿੱਖਾਂ ਦਾ ਦੂਸਰਾ ਹੱਲਾ ਸੀ, ਵੈਸੇ ਕਈ ਹੱਲੇ ਹੋਏ, ਇਸ ਤੋਂ ਬਾਅਦ ਵੀ ਬਾਬਾ ਸੁੱਖਾ ਸਿੰਘ ਇੱਕ ਹੋਰ ਹੋਏ ਨੇ ਜਿਹਨਾਂ ਨੇ ਜੈਨ ਖਾਂ ਨੂੰ ਮਾਰ ਕੇ ਸਰਹੰਦ ਨੂੰ ਬਿਲਕੁਲ ਸਦਾ ਵਾਸਤੇ ਸਿੱਖਾਂ ਦਾ ਹਿੱਸਾ ਬਣਾ ਦਿੱਤਾ। ਉਹ ਅਜੇ ਕਥਾ ਬਾਅਦ ਚ ਆਉਣੀ ਹੈ। ਇਹ ਹੱਲੇ ਵਿਚ ਸਿੱਖਾਂ ਨੇ ਸ਼ਹਿਰ ਪੂਰੀ ਤਰ੍ਹਾਂ ਨਹੀਂ ਉਜਾੜਨਾ ਪਰ ਲੁੱਟਣਾ ਜ਼ਰੂਰ ਹੈ। ਸੋ ਸ਼ਹਿਰ ਦੇ ਉੱਤੇ ਸਿੱਖਾਂ ਨੇ ਹੱਲਾ ਬੋਲ ਦਿੱਤਾ।
ਦੋਹਰਾ ਸਤਿਗੁਰ ਕੋਥੋ ਹੁਕਮ ਜੋ ਬਣੀ ਵਿਦਿਆ ਵਿਆਏ,
ਜੋ ਕਦੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਕਲਗੀਧਰ ਪਾਤਸ਼ਾਹ ਜੀ ਨੇ ਵਚਨ ਕੀਤਾ ਸੀ ਜਦੋਂ ਨੂਰੇ ਮਾਹੀ ਨੇ ਸਰਹੰਦ ਤੋਂ ਸਾਹਿਬਜ਼ਾਦਿਆਂ ਦੀ ਸ਼ਹੀਦੀ ਦੀ ਸਾਰੀ ਅੱਖੀ ਵੇਖੀ ਵਾਰਤਾ ਸੁਣਾਈ ਤੇ ਕਲਗੀਧਰ ਪਾਤਸ਼ਾਹ ਸੁਣਦੇ ਰਹੇ, ਤੇ ਜਦੋਂ ਸੁਣਦਿਆਂ ਪਾਤਸ਼ਾਹ ਤੀਰ ਦੇ ਨਾਲ ਕਾਹੀ ਦੇ ਬੂਟੇ ਨੂੰ ਕਰੇੜੀ ਜਾ ਰਹੇ ਸਨ ਤੇ ਕਾਹੀ ਦਾ ਬੂਟਾ ਪੱਟ ਦਿੱਤਾ ਤੇ ਬਚਨ ਕਰ ਦਿੱਤਾ, ਸਕਲ ਮਲੇਸ਼ਨ ਕੀ ਜੜ ਗਈ ਇੱਕ ਮਲੇਰੀਅਨ ਕੀ ਬਚ ਰਹੀ, ਮਲੇਰ ਕੋਟੜੇ ਨੂੰ ਛੱਡ ਕੇ ਬਾਕੀ ਸਭ ਮੁਗਲਾਂ ਮਲੇਸ਼ਿਆਂ ਦੀ ਜੜ ਪੁੱਟੀ ਗਈ। ਉਸ ਵੇਲੇ ਸਰਹੰਦ ਨੂੰ ਉਜਾੜ ਦੇਣ ਦਾ, ਸਰਹੰਦ ਦੀ ਇੱਟ ਨਾਲ ਇੱਟ ਖੜਕਣ ਦਾ ਵੀ ਵਚਨ ਹੋਇਆ ਸੀ ਕਿ ਮੇਰਾ ਖਾਲਸਾ ਸਰਹੰਦ ਨੂੰ ਖਤਮ ਕਰ ਦੇਵੇਗਾ। ਸੋ ਉਹ ਵਚਨ ਪੂਰੇ ਹੋਣ ਦਾ ਸਮਾਂ ਨੇੜੇ ਆ ਰਿਹਾ ਹੈ।
ਸਿੰਘਾਂ ਨੂੰ ਉਜਾੜਨ ਲੁੱਟਣ ਕੀਨੋ ਚਿਤ ਬੋਲਾਏ,
ਮਹਾਰਾਜ ਨੇ ਬਚਨ ਕਹੇ ਸੀ ਕਈ ਵਾਰ ਸਿੰਘ ਸਰਹੰਦ ਨੂੰ ਲੁੱਟਣਗੇ ਉਜਾੜਨਗੇ।
ਸਿੰਘਾਂ ਨੂੰ ਹੱਲਾ ਕੀਓ ਜਿਮ ਲੰਕਾ ਪਰ ਕਪ ਸੂਰ,
ਖਾਲਸੇ ਨੂੰ ਬੜਾ ਗੁੱਸਾ ਸੀ ਸਰਹੰਦ, ਜਦੋਂ ਸਰਹੰਦ ਦਾ ਨਾਮ ਆਉਂਦਾ ਸੀ ਤਾਂ ਸਿੰਘ ਕਚੀਚੀਆਂ ਵੱਟਣ ਲੱਗ ਜਾਂਦੇ ਸਨ, ਜਦੋਂ ਸਰਹੰਦ ਦੀ ਯਾਦ ਆਉਂਦੀ ਸੀ ਅੱਖਾਂ ਚ ਲਹੂ ਉਤਰ ਆਉਂਦਾ ਸੀ। ਸਿੰਘਾਂ ਨੂੰ ਵਸਦੀ ਸਰਹੰਦ ਸੁਖਾਂਦੀ ਨਹੀਂ ਸੀ, ਕਦੀ ਵੀ ਨਹੀਂ ਸੁਖਾਏਗੀ ਸਰਹੰਦ ਵਸਦੀ ਖਾਲਸੇ ਨੂੰ। ਸਾਧ ਸੰਗਤ ਜੀ, ਸਿੰਘਾਂ ਨੂੰ ਜਦੋਂ ਯਾਦ ਆਇਆ ਧੰਨ ਧੰਨ ਬਾਬਾ ਜ਼ੋਰਾਵਰ ਸਿੰਘ ਸਾਹਿਬ ਜੀ, ਧੰਨ ਧੰਨ ਬਾਬਾ ਫਤਿਹ ਸਿੰਘ ਸਾਹਿਬ ਜੀ ਦਾ ਉਹ ਮਹਾਨ ਸ਼ਹੀਦੀ ਸਾਕਾ। ਤਾਂ ਖਾਲਸਾ ਅੱਗ ਭਬੂਲਾ ਹੋ ਗਿਆ ਤੇ ਸਿੰਘ ਏਦਾਂ ਜਾ ਕੇ ਸਰਹੰਦ ਦੀਆਂ ਕੰਧਾਂ ਤੇ ਚੜ ਗਏ ਜਿਵੇਂ ਸ੍ਰੀ ਰਾਮ ਚੰਦਰ ਜੀ ਦੀ ਸੈਨਾ ਨੇ ਲੰਕਾ ਦੀਆਂ ਚਾਰੇ ਬਾਹੀਆਂ ਘੇਰ ਲਈਆਂ ਸਨ।
ਦੌੜ ਜਾਏ ਕੰਧਨ ਚੜੇ ਸਿੰਘ ਦਿਸੈ ਕੰਗੂਰੈ ਕੰਗੂਰ।
ਸਰਹੰਦ ਦੇ ਕੰਗੂਰਾਂ ਦੇ ਉੱਤੇ, ਕਿੰਗਰਿਆਂ ਦੇ ਉੱਤੇ, ਸ਼ਹਿਰ ਦੇ ਬੁਰਜਾਂ ਦੇ ਉੱਤੇ ਵੱਡੀਆਂ ਵੱਡੀਆਂ ਅਟਾਰੀਆਂ ਤੇ ਸਿੰਘ ਜਾ ਚੜੇ ਨੇ ਔਰ ਬੜੀ ਫੁਰਤੀ ਨਾਲ ਪਏ ਨੇ ਸ਼ਹਿਰ ਨੂੰ ਵੀ ਦੁਸ਼ਮਣ ਰੋਕ ਨਹੀਂ ਸਕਿਆ ਖਾਲਸੇ ਨੂੰ।
ਚੋ ਬਈ ਜਬ ਸਿੰਘ ਟੱਪ ਕਰ ਅੰਦਰ ਵੜੇ,
ਜਦੋਂ ਸਾਧ ਸੰਗਤ ਜੀ ਕਿਲੇ ਦੀਆਂ ਕੰਧਾਂ ਵੀ ਟੱਪ ਕੇ ਖਾਲਸਾ ਅੰਦਰ ਜਾ ਵੜਿਆ।
ਗਿਰਜੇ ਰਹਿ ਨਾ ਅੱਗੇ ਖੜੇ,
ਅੱਗੇ ਪਠਾਣਾ ਦਾ ਕਬਜ਼ਾ ਸੀ ਤੇ ਪਠਾਣਾ ਦੀ ਫੌਜ ਜਿਹੜੀ ਸੀ ਉਹ ਖਾਲਸੇ ਦਾ ਤਾਪ ਨਹੀਂ ਝੱਲ ਸਕੀ, ਖਲੋ ਨਹੀਂ ਸਕੀ। ਜਿਹੜਾ ਅਸ਼ਮੁੰਦ ਖਾਨ ਅਹਿਮਦ ਸ਼ਾਹ ਅਬਦਾਲੀ ਨੇ ਸੂਬਾ ਬਣਾ ਕੇ ਤੇ ਪਠਾਣ ਇੱਥੇ ਛੱਡੇ ਹੋਏ ਸਨ ਨਾ ਸਰਹੰਦ ਵਿੱਚ, ਹੁਣ ਪਠਾਣਾ ਦਾ ਰਾਜ ਸੀ ਤੇ ਗਾਜਦੀਨ ਮੁਗਲ ਸੀ। ਮੁਗਲ ਚਾਹੁੰਦੇ ਸੀ ਪਠਾਣ ਭੱਜ ਜਾਣ ਤੇ ਮੁਗਲਾਂ ਨੇ ਹੁਣ, ਹਾਲਾਂਕਿ ਪਹਿਲਾਂ ਮੁਗਲ ਸਿੱਖਾਂ ਦੇ ਵੈਰੀ ਬਣੇ ਰਹੇ ਪਰ ਹੁਣ ਉਹਨਾਂ ਨੇ ਸਿੱਖਾਂ ਤੋਂ ਮਦਦ ਮੰਗੀ ਹੈ ਤੇ ਗਾਜਦੀਨ ਦੀ ਮਦਦ ਕਰਦੇ ਸਿੰਘ ਸਰਹੰਦ ਨੂੰ ਉਜਾੜਨ ਲਈ ਆ ਗਏ ਨੇ।
ਜੇ ਕੋ ਅੜਿਓ ਸੋ ਲੀਨੋ ਮਾਰ,
ਜਿਹੜਾ ਅੜਿਆ ਸੋ ਝੜਿਆ, ਸ਼ਰਨ ਭਰਿਆ ਸੋ ਤਰਿਆ, ਖਾਲਸੇ ਦਾ ਬੋਲਾ ਹੈ। ਪੁਰਾਤਨ ਸਿੰਘ ਕਿਹਾ ਕਰਦੇ ਸੀ, ਅੜੇ ਸੋ ਝੜੇ, ਸ਼ਰਨ ਭਰੇ ਸੋ ਤਰੇ, ਗੁਰੂ ਨਾਨਕ ਗੁਰੂ ਗੋਬਿੰਦ ਸਿੰਘ ਸਿੰਘਾਂ ਦੇ ਕਾਰਜ ਰਾਸ ਕਰੇ, ਇਹ ਅਰਦਾਸਾਂ ਕਰਿਆ ਕਰਦੇ ਸੀ। ਜਿਹੜਾ ਖਾਲਸੇ ਦੇ ਅੱਗੇ ਅੜਿਆ, ਅਹਿਮਦ ਸ਼ਾਹ ਅਬਦਾਲੀ ਦਾ ਕੋਈ ਬੰਦਾ, ਸਿੰਘਾਂ ਨੇ ਝਟਕ ਦਿੱਤਾ।
ਇਸ
ਤਰ੍ਹਾਂ ਸਰਹੰਦ ਵਾਲੇ ਪਠਾਣ ਸਿੰਘਾਂ ਤੋਂ ਹਾਰ ਗਏ। ਸਿੰਘਾਂ ਦੇ ਗੁੱਸੇ ਦੇ ਅੱਗੇ ਭਾਵੇਂ ਸਿੰਘ ਸਾਧ ਸੰਗਤ ਦੀ ਹੋਰ ਲੜਾਈਆਂ ਵਿੱਚ ਪਠਾਣਾਂ ਨਾਲ ਕਈ ਵਾਰੀ ਲੜੇ ਸਨ ਪਰ ਸਰਹੰਦ ਵਿੱਚ ਜੋਸ਼ ਹੀ ਵੱਖਰਾ ਆ ਜਾਂਦਾ ਸੀ। ਜਦੋਂ ਸਿੰਘ ਸਰਹੰਦ ਆਉਂਦੇ ਸਨ ਕਿਸੇ ਵੀ ਹੱਲੇ ਚ, ਜਦੋਂ ਪਹਿਲਾਂ ਬਾਬੇ ਬੰਦੇ ਬਹਾਦਰ ਦੇ ਟਾਈਮ ਤੇ ਖਾਲਸਾ ਆਇਆ ਸੀਗਾ ਸਨ 1710 ਦੇ ਵਿੱਚ, ਉਦੋਂ ਵੇਖੋ ਉਦੋਂ ਕਿੱਡਾ ਥੋੜਾ ਜਿਹਾ ਖਾਲਸਾ ਸੀਗਾ, 7000 ਸਿੰਘ ਸੀਗੇ ਤੇ ਸੂਬੇ ਦੇ ਕੋਲ ਬੜੀ ਭਾਰੀ ਹਜ਼ਾਰਾਂ ਦੀ ਤਾਦਾਦ ਚ ਫੌਜ, ਤੋਪਖਾਨਾ ਬੜਾ ਤਗੜਾ ਤੇ ਵਜ਼ੀਰ ਖਾਨ ਨੂੰ ਬੜਾ ਗੁਮਾਨ ਸੀ ਵੀ ਹੁਣ ਮੈਂ ਸਿੱਖਾਂ ਤੋਂ ਹਾਰਨਾ ਨਹੀਂ, ਪਰ ਖਾਲਸੇ ਦੇ ਅੱਗੇ, ਜੋਸ਼ ਦੇ ਅੱਗੇ ਉਹ ਠਹਿਰ ਨਹੀਂ ਸਕੇ। ਮਹਾਰਾਜ ਦੀ ਜਿਹੜੀ ਸਾਹਿਬਜ਼ਾਦਿਆਂ ਦੀ ਸ਼ਹੀਦੀ ਸੀ ਉਹ ਹਰ ਇੱਕ ਸਿੱਖ ਮਾੜੇ ਤੋਂ ਮਾੜਾ, ਕਮਜ਼ੋਰ ਤੋਂ ਕਮਜ਼ੋਰ ਵੀ ਜੇ ਕੋਈ ਸਿਪਾਹੀ ਸੀ ਸਿੱਖਾਂ ਦਾ ਉਹਦੇ ਅੰਦਰ ਵੀ ਬੇਅੰਤ ਜ਼ਿਆਦਾ ਜੋਸ਼ ਭਰ ਦਿੰਦੀ ਸੀ ਤੇ ਉਹਦੇ ਨਾਲ ਸਿੰਘ ਸਰਹੰਦ ਨੂੰ ਢਾਹ ਲਿਆ ਕਰਦੇ ਸਨ। ਅੱਜ ਸਰਹੰਦ ਦੇ ਵਿੱਚ ਪਠਾਣਾਂ ਨੂੰ ਹਰਾ ਦਿੱਤਾ ਖਾਲਸੇ ਨੇ।
ਤਬ ਸਿੰਘਾਂ ਬਹੁ ਲੁੱਟ ਮਚਾਈ,
ਸਿੰਘਾਂ ਨੇ ਸ਼ਹਿਰ ਸਰਹੰਦ ਵਿੱਚ ਦੁਬਾਰਾ ਅੱਜ ਕੋਈ ਲਗਭਗ ਉਹ ਪਹਿਲੀ ਲੜਾਈ ਤੋਂ 46 ਸਾਲ ਬਾਅਦ, ਬੰਦੇ ਬਹਾਦਰ ਨੇ ਸੰਨ 1710 ਵਿੱਚ ਕੀਤਾ ਸੀ ਤੇ ਇਹ 1756 ਦੀ ਘਟਨਾ ਹੈ ਜਦੋਂ ਸਿੰਘਾਂ ਨੇ ਦੁਬਾਰਾ ਸਰਹੰਦ ਲੁੱਟ ਲਈ।
ਚੰਗੀ ਵਸਤ ਸਿੰਘ ਡੇਰਨ ਆਈ,
ਜਿਹੜੀਆਂ ਚੰਗੀਆਂ ਚੰਗੀਆਂ ਚੀਜ਼ਾਂ, ਚੰਗੇ ਘੋੜੇ, ਚੰਗੇ ਸ਼ਸਤਰ ਉਹ ਲੁੱਟ ਕੇ ਖਾਲਸੇ ਦੇ ਡੇਰੇ ਚ ਆ ਗਏ।
ਦੂਵੇ ਦਿਨ ਮਰਹੱਟੇ ਲੁੱਟ ਪਾਏ,
ਇੱਕ ਦਿਨ ਸਿੱਖਾਂ ਨੇ ਸਰਹੰਦ ਨੂੰ ਲੁੱਟਿਆ ਤੇ ਦੂਜੇ ਦਿਨ ਮਰਹੱਟਿਆਂ ਨੂੰ ਵੀ ਸ਼ੌਂਕ ਜਾਗ ਪਿਆ ਵੀ ਅਸੀਂ ਵੀ ਲੁੱਟ ਲਈਏ, ਅਸੀਂ ਦੂਰੋਂ ਆਏ ਹੋਏ ਆ। ਮਰਹੱਟੇ ਜਦੋਂ ਲੁੱਟਣ ਚੱਲੇ ਸਰਹੰਦ ਨੂੰ,
ਫੇਰ ਚੌਤਰਫਾ ਸਭ ਵੜਿਆਏ,
ਚਾਰੇ ਪਾਸੇ ਸਾਰੇ ਸਿੰਘ ਵੀ ਆ ਗਏ। ਸਿੰਘ ਫੇਰ ਦੂਜੇ ਦਿਨ ਵੀ ਆ ਗਏ ਲੁੱਟ ਮਾਰ ਕਰਨ ਵੀ, ਸਰਹੰਦ ਤਾਂ ਸਾਡੀ ਹੈ, ਮਰਹੱਟਿਆਂ ਨੂੰ ਕਿਵੇਂ ਲੁੱਟਣ ਦਈਏ, ਇਹ ਤੇ ਸਾਡਾ ਹਿੱਸਾ, ਅਸੀਂ ਇਹ ਸਰਹੰਦ ਨੂੰ ਲੁੱਟ ਕੇ ਫਤਿਹ ਕਰਕੇ ਉਜਾੜ ਕੇ ਰੱਖਣਾ ਹੈ।
ਸਿੰਘ ਮਰਹੱਟਾ ਨਾ ਦੰਗਾ ਪਇਓ,
ਜਦੋਂ ਦੋਵੇਂ ਫੌਜਾਂ ਹੈ ਤਾਂ ਮੁਗਲਾਂ ਵੱਲੋਂ ਹੀ ਸਨ, ਮਰਹੱਟੇ ਵੀ ਮੁਗਲਾਂ ਦੀ ਮਦਦ ਕਰਨ ਆਏ ਤੇ ਸਿੰਘ ਵੀ ਮੁਗਲਾਂ ਦੀ ਮਦਦ ਕਰਨ ਆਏ, ਪਰ ਲੁੱਟ ਮਾਰ ਤੇ ਦੋਵਾਂ ਦੀ ਆਪਸ ਵਿੱਚ ਅਣਬਣ ਹੋ ਗਈ, ਦੰਗਾ ਹੋ ਗਿਆ। ਸਿੰਘ ਕਹਿੰਦੇ ਅਸੀਂ ਲੁੱਟਣਾ ਹੈ, ਮਰਹੱਟੇ ਕਹਿੰਦੇ ਨਹੀਂ ਸਾਡੀ ਵਾਰੀ, ਕੱਲ ਤੁਸੀਂ ਲੁੱਟ ਲਿਆ ਹੁਣ ਅਸੀਂ ਲੁੱਟਾਂਗੇ। ਹਾਂਜੀ,
ਮਰਹੱਟਣ ਕੋਪੀ ਲੁੱਟਣ ਠਹਿਓ,
ਮਰਹੱਟਿਆਂ ਨੂੰ ਵੀ ਸੀਗਾ ਵੀ ਅਸੀਂ ਲੁੱਟ ਕੇ ਕੁਝ ਲੈ ਜਾਈਏ, ਅਸਲ ਵਿੱਚ ਮਰਹੱਟੇ ਆਉਂਦੇ ਹੀ ਲੁੱਟਣ ਸਨ। ਸਿੰਘ ਤਾਂ ਸਿੰਘਾਂ ਦਾ ਕੰਮ ਲੁੱਟਣ ਦਾ ਨਹੀਂ ਸੀ, ਸਿੰਘਾਂ ਨੂੰ ਤਾਂ ਮਜਬੂਰੀ ਚ ਲੁੱਟਮਾਰ ਕਰਨੀ ਪੈਂਦੀ ਸੀ ਕਿ ਇੱਕ ਤਾਂ ਜੇ ਸਿੰਘ ਨਹੀਂ ਸੀ ਸਰਕਾਰੀ ਖਜ਼ਾਨਿਆਂ ਨੂੰ ਲੁੱਟਦੇ ਸਰਕਾਰ ਤਗੜੀ ਹੁੰਦੀ ਸੀ, ਸਿੰਘ ਕਮਜ਼ੋਰ ਹੁੰਦੇ ਸਨ ਤੇ ਕਮਜ਼ੋਰੀ ਦੇ ਵਿੱਚ ਭੁੱਖਮਰੀ ਤੇ ਤੰਗੀ ਦੇ ਵਿੱਚ ਜੰਗ ਹੁੰਦਾ ਨਹੀਂ, ਰਾਜ ਤਾਂ ਖੋਇਆ ਹੀ ਮਿਲਦਾ ਹੈ। ਮਹਾਰਾਜ ਨੇ ਕਿਹਾ ਰਾਜ ਤਾਂ ਖੋਣਾ ਹੀ ਖੋਣਾ, ਤੋ ਇਸ ਕਰਕੇ ਸਿੰਘਾਂ ਨੂੰ ਸਰਹੰਦ ਲੁੱਟਣ ਦਾ ਸੀਗਾ। ਵੈਸੇ ਜਦੋਂ ਸਿੰਘਾਂ ਦਾ ਰਾਜ ਹੋ ਗਿਆ ਫਿਰ ਤਾਂ ਸਿੰਘਾਂ ਨੇ ਉਹਨੂੰ ਲੁੱਟਣਾ ਕਾਹਨੂੰ ਸੀ, ਉਹ ਤਾਂ ਫਿਰ ਮਾਲਕ ਬਣ ਜਾਣਾ ਸੀ। ਪਰ ਬਰਾਟੇ ਜਿਹੜੇ ਆਉਂਦੇ ਸਨ ਉਹਨਾਂ ਨੂੰ ਪੰਜਾਬ ਨਾਲ ਕੋਈ ਪਿਆਰ ਨਹੀਂ ਸੀ, ਉਹ ਪੰਜਾਬ ਨੂੰ ਲੁੱਟਣ ਹੀ ਆਉਂਦੇ ਸਨ। ਸਿੰਘਾਂ ਦੇ ਤੇ ਮਰਾਟਿਆਂ ਦਾ ਆਪਸ ਵਿੱਚ ਦੰਗਾ ਮੱਚ ਗਿਆ।
ਤਬੈ ਮਰਟੋ ਇਉਂ ਚਿਤ ਠਈ,
ਤਾਂ ਮਰਟਿਆਂ ਦੇ ਮਨ ਵਿੱਚ ਇਉਂ ਗੱਲ ਆਈ,
ਡੇਰਾ ਸਿੰਘਣ ਲੁੱਟਣ ਚਿਤਈ,
ਕਿ ਆਪਾਂ ਸਿੰਘਾਂ ਦਾ ਡੇਰਾ ਵੀ ਲੁੱਟ ਲਈ, ਕਿਉਂਕਿ ਮਰਟੇ ਗਿਣਤੀ ਚ ਜਾ ਰਹੇ ਸਨ। ਮਰਟਿਆਂ ਦੀ ਫੌਜ ਜਦੋਂ ਵੀ ਆਉਂਦੀ ਸੀ 80-80 ਹਜ਼ਾਰ, 90-90 ਹਜ਼ਾਰ, 1.5-1.5 ਲੱਖ, 2-2 ਲੱਖ ਫੌਜ ਆਉਂਦੀ ਸੀ। ਹੁਲਕਰ ਰਾਏ ਲੈ ਕੇ ਆਉਂਦਾ ਸੀ ਪੰਜਾਬ ਵਿੱਚ, ਤੇ ਉਹਨਾਂ ਨੂੰ ਆਪਣੀ ਤਾਕਤ ਦਾ ਬੜਾ ਮਾਣ ਸੀ ਮਰਟਿਆਂ ਨੂੰ, ਵੀ ਅਸੀਂ ਸਿੱਖਾਂ ਨੂੰ ਵੀ ਲੁੱਟ ਲਈਏ।
ਜਬ ਸਿੰਘਨ ਲੁੱਟਣ ਸ਼ਹਿਰ ਵੜਾਹੇ,
ਜਦੋਂ ਸਿੰਘ ਸ਼ਹਿਰ ਚ ਲੁੱਟਣ ਵੜਦੇ ਹਨ,
ਥੋੜੇ ਰਹਿ ਸੋ ਡੇਰਨ ਮਾਹੇ,
ਪਿੱਛੇ ਡੇਰਿਆਂ ਚ ਥੋੜੇ ਸਿੰਘ ਰਹਿ ਜਾਂਦੇ ਆ। ਜਿੱਥੇ ਸਿੰਘਾਂ ਦਾ ਦਲ ਉਤਰਿਆ ਹੁੰਦਾ, ਛਾਉਣੀ ਹੁੰਦੀ, ਲੰਗਰ ਹੁੰਦਾ ਖਾਲਸੇ ਦਾ, ਉੱਥੇ ਤਾਂ ਸਿੰਘ ਥੋੜੇ ਰਹਿ ਜਾਂਦੇ ਆ, ਬਾਕੀ ਲੁੱਟਣ ਚਲੇ ਜਾਂਦੇ, ਲੜਾਈ ਕਰਨ ਚਲੇ ਜਾਂਦੇ ਆ। ਹਾਂਜੀ,
ਤਬ ਉਹਨ ਡੇਰਾ ਹੋਈ ਮਾਰ,
ਤੋ ਮਰੱਟੇ ਕਹਿੰਦੇ ਵੀ ਆਪਾਂ ਸਿੱਖਾਂ ਦਾ ਡੇਰਾ ਪਿੱਛੋਂ ਜਾ ਕੇ ਲੁੱਟ ਲਈਏ। ਸਿੱਖ ਤਾਂ ਸ਼ਹਿਰ ਚ ਗਏ ਹੋਣਗੇ ਲੁੱਟਣ, ਤੇ ਜਿਹੜਾ ਕੱਲ ਮਾਲ ਲੁੱਟ ਕੇ ਲਿਆਏ ਨੇ ਸਿੱਖ, ਉਹ ਡੇਰੇ ਚ ਪਿਆ ਹੋਏਗਾ, ਉਹ ਆਪਾਂ ਸਿੱਖਾਂ ਦਾ ਡੇਰਾ ਲੁੱਟ ਕੇ ਖੋ ਲਈਏ। ਹਾਂਜੀ,
ਨਹੀਂ ਤਾਂ ਹਮ ਕੋ ਕਰੇ ਖੁਆਰ,
ਨਹੀਂ ਤਾਂ ਸਿੰਘ ਸਾਨੂੰ ਪਰੇਸ਼ਾਨ ਕਰਨਗੇ, ਇਹ ਨਾ ਤਾਂ ਸਾਨੂੰ ਲੁੱਟਣ ਦੇਣਗੇ ਤੇ ਨਾ ਸਾਨੂੰ ਇੱਥੇ ਪੰਜਾਬ ਚ ਫਿਰਨ ਦੇਣਗੇ। ਇਸ ਕਰਕੇ ਮਰੱਟੇ ਸਿੱਖਾਂ ਦੇ ਨਾਲ ਖਾਰ ਖਾਣ ਲੱਗ ਪਏ।
ਦੋਹਰਾ ਦੀਨਾ ਬੇਗ ਨੇ ਸੋ ਸੁਣੀ ਤਿੰਨ ਸਿੰਘਨ ਕੈ ਦੀਨ,
ਦੀਨਾ ਬੇਗ ਨੂੰ ਪਤਾ ਲੱਗ ਗਿਆ ਵੀ ਮਰੱਟੇ ਜਿਹੜੇ ਨੇ ਉਹ ਸਿੰਘਾਂ ਦਾ ਡੇਰਾ ਲੁੱਟਣ ਦੀ ਤਿਆਰੀ ਕਰ ਰਹੇ ਨੇ, ਕਿਉਂਕਿ ਦੀਨਾ ਬੇਗ ਵੀ ਇਹਨਾਂ ਫੌਜਾਂ ਦੇ ਵਿੱਚ ਸੀਗਾ, ਮਰੱਟੇ ਵੀ ਉਹਨਾਂ ਦੇ ਨਾਲ, ਸਿੰਘ ਵੀ ਉਹਨਾਂ ਦੇ ਨਾਲ, ਗਾਜਦੀਨ ਲੈ ਕੇ ਆਇਆ, ਸਾਰੇ ਇਕੱਠੇ ਹੋ ਕੇ ਆਏ। ਪਰ ਹੁਣ ਜਦੋਂ ਆਪਸ ਵਿੱਚ ਖਟਪਟ ਹੋ ਗਈ, ਦੀਨਾ ਬੇਗ ਨੇ ਸਿੰਘਾਂ ਨੂੰ ਸੁਨੇਹਾ ਲਾ ਦਿੱਤਾ ਵੀ ਸਿੰਘੋ, ਤੁਸੀਂ ਸਰਹੰਦ ਲੁੱਟਦੇ ਲੁੱਟਦੇ ਕਿਤੇ ਜਿਹੜਾ ਪਹਿਲਾਂ ਮਾਲ ਲੁੱਟਿਆ ਉਹ ਨਾ ਗਵਾ ਬੈਠੇ ਜੇ, ਕਿਉਂਕਿ ਤੁਸੀਂ ਜਾਣਾ ਸ਼ਹਿਰ ਚ ਲੁੱਟਮਾਰ ਕਰਨ, ਤੁਹਾਡਾ ਜਿਹੜਾ ਪਿੱਛੇ ਸਮਾਨ ਪਿਆ ਡੇਰੇ ਚ ਉਹ ਮਰੱਟਿਆਂ ਨੇ ਲੁੱਟ ਕੇ ਲੈ ਜਾਣਾ। ਔਰ ਮਰੱਟੇ ਸਲਾਹ ਕਰੀ ਬੈਠੇ ਅੰਦਰ ਖਾਤੇ,
ਅਮਰੀ ਤੁਮਰੀ ਕਸਮ ਜੋ ਅਬਲੋ ਪੂਰੀ ਠੀਨ,
ਦੀਨਾ ਬੇਗ ਕਹਿੰਦਾ ਦੇਖੋ ਜਿਹੜੀ ਮੈਂ ਕਸਮ ਕੁਰਾਨ ਦੀ ਪਾਈ ਸੀ ਅਜੇ ਤੱਕ ਤੁਹਾਡੇ ਨਾਲ ਮੇਰੀ ਉਦਾਂ ਪੂਰੀ ਹੈ, ਤੁਹਾਡਾ ਮੇਰਾ ਸਮਝੌਤਾ ਹੁਣ ਤੱਕ ਠੀਕ ਹੈ, ਪਰ ਜੇ ਅੱਜ ਤੁਹਾਡਾ ਡੇਰਾ ਲੁੱਟਿਆ ਗਿਆ ਕੱਲ ਨੂੰ ਤੁਸੀਂ ਮੈਨੂੰ ਦੋਸ਼ ਦਿਓਗੇ ਵੀ ਦੀਨਾ ਬੇਗ ਦੇ ਬੰਦਿਆਂ ਨੇ ਸਾਡਾ ਡੇਰਾ ਲੁੱਟ ਲਿਆ। ਮੈਂ ਨਹੀਂ ਲੁੱਟ ਰਿਹਾ, ਲੁੱਟਣਗੇ ਮਰੱਟੇ, ਪਰ ਨਾਂ ਮੇਰਾ ਆਵੇਗਾ ਕਿਉਂਕਿ ਸੁਲਾਹ ਮੇਰੀ ਤੁਹਾਡੀ ਹੋਈ ਹੈ ਤੇ ਮਰੱਟੇ ਮੇਰੇ ਪੱਖ ਵਿੱਚ ਆਏ ਹੋਏ ਨੇ, ਇਸ ਕਰਕੇ ਤੁਸੀਂ ਆਪਣਾ ਬਚਾਅ ਕਰ ਲੋ।
ਚੌਪਈ ਅਬ ਡੇਰਾ ਕਰ ਜਾਓ ਕੂਚ,
ਹੁਣ ਤੁਸੀਂ ਇੱਦਾਂ ਕਰੋ ਵੀ ਸਰਹੰਦ ਲੁੱਟਣ ਦਾ ਖਿਆਲ ਛੱਡੋ, ਜਿਹੜਾ ਮਾਲ ਤੁਸੀਂ ਕੱਲ ਤਰਦਾ ਤਰਦਾ ਲੁੱਟ ਲਿਆ ਉਹ ਲੈ ਕੇ ਤੂੰ ਚਲੇ ਜਾਓ। ਸਰਹੰਦ ਨੂੰ ਤੁਸੀਂ ਜਿੰਨਾ ਲੁੱਟ ਲਿਆ ਓਨਾ ਹੀ ਬੜਾ, ਸਿੰਘੋ ਤੁਸੀਂ ਚਲੇ ਜਾਓ ਇੱਥੋਂ।
ਸ਼ਹਿਰ ਨਾ ਵੜਿਓ ਰਹਿਓ ਸੂਚ,
ਜੇ ਤੁਸੀਂ ਸ਼ਹਿਰ ਚ ਵੜੋਗੇ ਤੇ ਤੁਹਾਡਾ ਨੁਕਸਾਨ ਮਰੱਟੇ ਕਰ ਜਾਣਗੇ, ਸੁਚੇਤ ਰਿਹਾ ਜੇ, ਬਚ ਕੇ ਰਿਹਾ ਜੇ ਸਿੰਘੋ, ਕਿਤੇ ਤੁਸੀਂ ਜਾਂ ਪਹਿਲਾ ਮਾਲ ਵੀ ਜਿਹੜਾ ਲੁੱਟਿਆ ਗੁਆ ਨਾ ਬੈਠਿਆ ਜੇ।
ਸਿੰਘਣ ਸੋਈ ਬਾਤ ਬਣਾਈ,
ਸਿੰਘਾਂ ਨੇ ਉਹੀ ਗੱਲ ਕੀਤੀ ਹੈ,
ਤੀਏ ਪੈਰ ਤਿੰਨ ਕੂਚ ਕਰਾਈ,
ਤੀਏ ਪੈਰ ਸਿੰਘਾਂ ਨੇ ਸਾਧ ਸੰਗਤ ਜੀ ਚਾਲੇ ਪਾ ਤੇ। ਸਿੰਘ ਬੜੇ ਸਿਆਣੇ ਮੌਕਾ ਵੇਖਿਆ ਕਰਦੇ ਵੀ ਕਿਹੋ ਜਿਹਾ ਸਮਾਂ, ਜੇ ਆਪਾਂ ਸ਼ਹਿਰ ਚ ਵੜਦੇ ਹਾਂ ਤੇ ਪਿੱਛੋਂ ਮਰੱਟੇ ਸਾਡਾ ਡੇਰਾ ਲੁੱਟਣਗੇ। ਇਸ ਕਰਕੇ ਸਿੰਘਾਂ ਨੇ ਵੀ ਦੀਨਾ ਬੇਗ ਦੇ ਇਸ਼ਾਰੇ ਨੂੰ ਸਮਝ ਲਿਆ। ਪੰਜਾਬੀ ਬਾਗ ਸਰਹੰਦ ਵਿੱਚੋਂ ਖਾਲਸੇ ਦੀ ਜਿੰਨੀ ਛਾਉਣੀ ਸੀ ਉਹ ਚੁੱਕ ਕੇ ਦਿਨ ਦੇ ਤੀਜੇ ਪਹਿਰ ਯਾਨੀ ਦੁਪਹਿਰ ਵੇਲੇ ਸਿੰਘ ਚਲੇ ਗਏ।
ਮਰਹੱਟੇ ਤਕਾਵੇ ਹੋਏ ਹੋਏ ਖੜੇ,
ਮਰਹੱਟੇ ਦੇਖਦੇ ਹੀ ਰਹਿ ਗਏ ਵੀ ਅਸੀਂ ਤਾਂ ਇਹਨਾਂ ਦਾ ਡੇਰਾ ਲੁੱਟਣਾ ਸੀ, ਇਹਦਾ ਸਾਰਾ ਕੁਝ ਲੈ ਕੇ ਚੱਲੇ ਹਨ।
ਸਿੰਘ ਤੁਰੇ ਤੇ ਸੁਰਤ ਆ ਪੜੇ,
ਜਦੋਂ ਸਿੰਘ ਤੁਰਨ ਲੱਗੇ ਨਾ ਸਰਹੰਦ ਤੋਂ ਤੇ ਮਰਹੱਟਿਆਂ ਦਾ ਲਾਲਚ ਸਿਖਰ ਤੇ ਆ ਗਿਆ ਤੇ ਸਿੰਘਾਂ ਨੂੰ ਲੁੱਟਣ ਲਈ ਆ ਪਏ ਮਰਹੱਟੇ।
ਉਤੋਂ ਸਿੰਘਣ ਤੋਂ ਬੰਨਾ ਬਣਾਇਆ,
ਸਿੰਘਾਂ ਨੇ ਪਹਿਲਾਂ ਹੀ ਆਪਣਾ ਬੰਨਾ ਬਣਾਇਆ, ਬਣਤ ਬਣਾਈ ਹੋਈ ਸੀ। ਸਿੰਘਾਂ ਨੂੰ ਪਤਾ ਸੀ ਵੀ ਜੇ ਅਸੀਂ ਜਾਣ ਲੱਗੇ ਤਾਂ ਵੀ ਮਰੱਟੇ ਸਾਡੇ ਤੇ ਹੱਥ ਹੌਲਾ ਕਰਨਗੇ। ਇਸ ਕਰਕੇ ਸਿੰਘਾਂ ਨੇ ਪਹਿਲਾਂ ਹੀ ਤਿਆਰੀ ਰੱਖੀ ਹੋਈ ਸੀ।
ਦੇ ਕੇ ਪਿੱਠ ਮਰਹੱਟਣ ਚਲਾਇਆ,
ਸਿੰਘਾਂ ਨੇ ਪੰਜਾਬ ਪਿਛਾ ਨੂੰ ਮਾਝੇ ਵੱਲ ਨੂੰ ਮੂੰਹ ਕਰ ਲਿਆ, ਲੁਧਿਆਣੇ ਵੱਲ ਨੂੰ ਸਰਹੰਦ ਤੋਂ, ਤੇ ਦੁਸ਼ਮਣ ਵੱਲ ਪਿੱਠ ਕਰਕੇ ਹੌਲੇ ਹੌਲੇ ਤੁਰੀ ਜਾਂਦੇ, ਨਾਲੇ ਪਿੱਛੇ ਗੋਲੀਆਂ ਚਲਾਈ ਜਾਂਦੇ ਆ।
ਕੋਸ ਦੋ ਕੋ ਮਰਹੱਟੇ ਆਏ,
ਦੋ ਤਿੰਨ ਕਿਲੋਮੀਟਰ ਜਾਂ ਦੋ ਤਿੰਨ ਮੀਲ ਜਾਂ ਕੋਹ, ਯਾਨੀ ਕਹਿ ਲੋ ਵੀ ਮੰਡੀ ਗੋਬਿੰਦਗੜ੍ਹ ਖੰਨੇ ਤੱਕ ਮਰਹੱਟਿਆਂ ਨੇ ਸਿੱਖਾਂ ਦਾ ਪਿੱਛਾ ਕੀਤਾ।
ਸਿੰਘਨ ਘੋੜੇ ਮੋੜ ਪਲਟਾਏ,
ਇਕਦਮ ਸਿੱਖ ਗੋਬਿੰਦਗੜ੍ਹ ਟੱਪ ਕੇ ਘੋੜੇ ਮੋੜ ਕੇ ਮਰਹੱਟਿਆਂ ਨੂੰ ਪੈ ਗਏ।
ਦਈ ਬੰਦੂਕਾਂ ਕੀਤਾ ਵਿਚਾਰ,
ਸਿੰਘਾਂ ਨੇ ਬੰਦੂਕਾਂ ਭਰ ਕੇ ਰੱਖੀਆਂ ਹੋਈਆਂ ਸਨ, ਇਕਦਮ ਮਰਹੱਟਿਆਂ ਤੇ ਚਲਾ ਦਿੱਤੀਆਂ।
ਲੈ ਮਰਹੱਟੇ ਬਹੁਤੇ ਮਾਰ,
ਜਿਹੜੇ ਮਰਹੱਟੇ ਸਿੱਖਾਂ ਦਾ ਪਿੱਛਾ ਕਰਦੇ ਮੰਡੀ ਗੋਬਿੰਦਗੜ੍ਹ ਤੱਕ ਜਾਂ ਖੰਨੇ ਤੱਕ ਆਏ ਸਨ, ਉਹ ਸਿੰਘਾਂ ਨੇ ਮਾਰ ਦਿੱਤੇ।
ਹੰਨਾ ਹੰਨਾ ਕਰ ਪਿੱਛੇ ਮੁੜੇ,
ਬਸ ਜਦੋਂ ਖਾਲਸਾ ਹੱਲਾ ਕਰਕੇ ਪਿਆ ਤਾਂ ਫੇਰ ਮਰਹੱਟਿਆਂ ਨੂੰ ਪਿਛਾ ਮੁੜਨਾ ਪਿਆ।
ਸਿੰਘ ਤਿੰਨਾ ਕੀ ਮੋਢੀ ਚੜੇ,
ਸਿੰਘ ਉਹਨਾਂ ਦੇ ਮੋਢੇ ਜਾ ਚੜੇ ਤੇ ਉਹਨਾਂ ਦੇ ਘੋੜੇ ਤੇ ਸ਼ਸਤਰ ਖੋਣ ਲੱਗੇ।
ਨੇਜੇ ਵਾਲਾ ਜੋ ਤੁਕਾਵੇ,
ਜਿਹਦੇ ਕੋਲ ਨੇਜਾ ਤਲਵਾਰ ਨਜ਼ਰ ਆਉਂਦੀ ਸਿੰਘਾਂ ਨੂੰ,
ਮਾਰ ਬੰਦੂਕ ਤਿਸ ਸਿੰਘ ਰਾਮ,
ਉਹਨੂੰ ਗੋਲੀ ਮਾਰ ਕੇ ਸੁੱਟ ਲੈਂਦੇ ਤੇ ਉਹਦੇ ਸ਼ਸਤਰ ਘੋੜਾ ਖੋ ਲੈਂਦੇ ਨੇ।
ਦੋਹਰਾ ਜੋ ਸਿੰਘਾਂ ਨੇ ਅੱਗੇ ਟਿਕਿਓ ਸੋ ਤੋਂ ਲੀਨੋ ਮਾਰ,
ਜਿਹੜਾ ਸਿੰਘਾਂ ਦੇ ਅੱਗੇ ਅੜਿਆ ਸੋ ਚੜਿਆ। ਮਰਹੱਟੇ ਵੀ ਬਹੁਤ ਸਾਰੇ ਗੋਬਿੰਦਗੜ੍ਹ ਤੇ ਖੰਨੇ ਦੇ ਵਿਚਕਾਰ ਸਿੱਖਾਂ ਦੇ ਹੱਥੋਂ ਮਾਰੇ ਗਏ।
ਰਾਤ ਹਨੇਰੀ ਆ ਗਈ ਮੋਢੇਰਨ ਗਏ ਖੁਆ,
ਹਨੇਰੀ ਰਾਤ ਪੈ ਗਈ, ਮਰਹੱਟੇ ਖੁਆਰ ਹੋ ਕੇ ਐਵੇਂ ਬੰਦੇ ਮਰਵਾ ਕੇ ਖਾ ਮੁਖਾ, ਕੋਈ ਮਿਲਿਆ ਕੱਖ ਵੀ ਨਹੀਂ। ਸਿੱਖਾਂ ਤੋਂ ਆਪਣੀਆਂ ਜਾਨਾਂ ਗੁਆ ਕੇ ਮਰਹੱਟੇ ਰਾਤ ਨੂੰ ਫੇਰ ਉਹਦੇ ਪਿੱਟ ਦੇ ਵਾਪਸ ਸਰਹੰਦ ਆ ਗਏ।
ਚੌਪਈ ਬੰਦੂਕੀਆਂ ਵਹਿ ਲਭਿਓ ਸ਼ਿਕਾਰ,
ਜਿਹੜੇ ਬੰਦੂਕੀਏ ਸਿੰਘ ਸਨ ਭਾਵ ਬੜੇ ਦੂਰੋਂ ਨਿਸ਼ਾਨਾ ਲਾਉਣ ਵਾਲੇ, ਉਹਨਾਂ ਨੂੰ ਤਾਂ ਮਰਹੱਟੇ ਸ਼ਿਕਾਰ ਮਿਲ ਗਿਆ ਗੋਲੀਆਂ ਚਲਾਉਣ ਵਾਸਤੇ।
ਬਾਜ ਬਟੇਰਨ ਮਾਰੇ ਕਰਖਵਾ,
ਬਾਜ ਬਟੇਰਿਆਂ ਨੂੰ ਪੈਂਦਾ ਸ਼ਿਕਾਰ ਖੇਡਦਾ, ਇਵੇਂ ਸਿੰਘਾਂ ਨੇ ਮਰਹੱਟਿਆਂ ਦਾ ਕੀਤਾ ਸ਼ਿਕਾਰ।
ਫਿਰ ਮਾਝੇ ਜਾ ਕਾਜ ਸਵਾਰੇ,
ਬਸ ਫਿਰ ਜਿਉਂ ਖੰਨੇ ਮੰਡੀਗੜ੍ਹ ਗੋਬਿੰਦਗੜ੍ਹ ਤੋਂ ਸਿੰਘਾਂ ਨੇ ਮਰਹੱਟਿਆਂ ਨੂੰ ਪਿਛਾ ਮੋੜ ਦਿੱਤਾ ਤੇ ਆਪ ਵਾਹਦਾਈ ਰਾਤੋ ਰਾਤ ਲੁਧਿਆਣਾ ਟੱਪ ਗਏ ਤੇ ਅਗਲੇ ਦਿਨ ਮਾਝੇ ਜਾ ਵੜੇ, ਯਾਨੀ ਕਿ ਬਿਆਸ ਦਰਿਆ ਪਾਰ ਕਰਕੇ ਅੱਗੇ ਮਾਝਾ ਦੇਸ਼ ਆ ਜਾਂਦਾ, ਅੰਮ੍ਰਿਤਸਰ ਸਾਹਿਬ ਜੀ ਦਾ ਇਲਾਕਾ। ਸਿੰਘ ਉਧਰ ਜਾ ਵੜੇ,
ਪਹੁੰਚ ਲਾਹੌਰ ਟੇਗ ਘੋੜੇ ਖਲਾਰੇ,
ਖਾਲਸੇ ਦੇ ਘੋੜੇ ਕਿੱਥੇ ਸਰਹੰਦ ਤੇ ਕਿੱਥੇ ਲਾਹੌਰ। ਇੱਕ ਦਿਨ ਦਾ ਸਫ਼ਰ ਕਰਕੇ ਰਾਤੋ ਰਾਤ ਵਾਹਦਾਈ ਦਰਿਆ ਸਤਲੁਜ ਵੀ ਟੱਪ ਗਏ ਤੇ ਬਿਆਸਾ ਵੀ ਟੱਪ ਗਏ ਤੇ ਲਾਹੌਰ ਦੇ ਗਿਰਦੇ ਜਾ ਸਿੰਘਾਂ ਨੇ ਫੌਜਾਂ ਨੇ ਛਾਉਣੀਆਂ ਪਾ ਦਿੱਤੀਆਂ।
ਲੋੜ ਸਿੰਘ ਸ਼ਹਿਰ ਉਜਾਰੇ,
ਮਾਝੇ ਚ ਜਿਹੜੇ ਸ਼ਹਿਰ ਸਨ ਤੁਰਕਾਂ ਦੇ ਪਠਾਣਾਂ ਦੇ, ਉਹ ਵੀ ਖਾਲਸੇ ਨੇ ਲੁੱਟ ਲਏ।
ਸਮੁੰਦ ਖਾਨ ਤੋਂ ਗਏ ਹਾਰੋ,
ਇਧਰ ਜਿਹੜਾ ਸਮੁੰਦ ਖਾਨ ਸਰਹੰਦ ਦਾ ਸੂਬੇਦਾਰ ਅਬਦਾਲੀ ਨੇ ਬਣਾਇਆ ਹੋਇਆ ਸੀ, ਉਹ ਹਾਰ ਗਿਆ। ਪਹਿਲਾਂ ਸਿੱਖ ਉਹਦੀ ਲੱਕ ਤੋੜ ਗਏ, ਪਿੱਛੋਂ ਮਰਹੱਟਿਆਂ ਨੇ ਸ਼ਹਿਰ ਲੁੱਟ ਲਿਆ। ਸਮੁੰਦ ਖਾਂ ਹਾਰ ਗਿਆ ਸਰਹੰਦ ਦਾ ਸੂਬਾ। ਹਾਂਜੀ,
ਨਟਨਾ ਦੀਨੇ ਮਰਹੱਟਣ ਘੋੜੀ,
ਕਹਿੰਦੇ ਮਰਹੱਟਿਆਂ ਨੇ ਉਹਨੂੰ ਦੌੜਨ ਨਹੀਂ ਦਿੱਤਾ, ਮਰਹੱਟਿਆਂ ਨੇ ਉਹਨੂੰ ਫੜ ਲਿਆ।
ਸੋ ਫੜ ਲਿਓ ਸੋ ਵਾਟੇ ਥੋੜੀ,
ਉਹ ਭੱਜਿਆ ਜਾਂਦਾ, ਮਰਹੱਟਿਆਂ ਦੇ ਕਾਬੂ ਆ ਗਿਆ ਸਰਹੰਦ ਦਾ ਸੂਬੇਦਾਰ ਸਮੁੰਦ ਖਾਨ ਪਠਾਣ।
ਮਰਹੱਟਣ ਲਾਹੌਰੇ ਦਯੋ ਜੋਰਾ,
ਫਿਰ ਉਹ ਸਰਹੰਦ ਤੇ ਕਬਜ਼ਾ ਮਰਹੱਟਿਆਂ ਦਾ ਹੋ ਗਿਆ, ਜਾਂ ਕਹਿ ਲੋ ਗਾਜਦੀਨ ਮੁਗਲ ਦਾ ਹੋ ਗਿਆ। ਫਿਰ ਮਰਹੱਟਿਆਂ ਦੀ ਫੌਜ ਲੈ ਕੇ ਗਾਜਦੀਨ ਹੋਰੀ ਮਾਝੇ ਨੂੰ ਚੱਲ ਪਏ ਤੇ ਸਰਹੰਦ ਲਾਹੌਰ ਨੂੰ ਲੁੱਟਣ ਵਾਸਤੇ, ਲਾਹੌਰ ਨੂੰ ਫਤਿਹ ਕਰਨ ਲਈ ਜ਼ੋਰ ਪਾਉਣ ਲੱਗੇ।
ਸਿੰਘਨ ਜਾਏ ਮਚਾਇਓ ਰੋਰਾ,
ਅੱਗੇ ਸਿੰਘਾਂ ਨੇ ਰੌਲਾ ਮਚਾਇਆ ਹੋਇਆ ਸੀ ਮਾਝੇ ਵਿਚ, ਸਿੰਘਾਂ ਦਾ ਪਹਿਲਾਂ ਹੀ ਦੋ ਚਾਰ ਦਿਨ ਸਿੰਘ ਪਹੁੰਚ ਗਏ ਸਨ ਤੇ ਪਿੱਛੋਂ ਮਰਹੱਟਿਆਂ ਨੇ ਵੀ ਜ਼ੋਰ ਪਾਇਆ।
ਤੰਬੂਰ ਸ਼ਾਹ ਤਬ ਲਾਹੌਰ ਗਯੋ,
ਉਸ ਵੇਲੇ ਅਬਦਾਲੀ ਦਾ ਪੁੱਤਰ ਤੈਮੂਰ ਸ਼ਾਹ ਲਾਹੌਰ ਦਾ ਗਵਰਨਰ ਸੂਬੇਦਾਰ ਬਣਿਆ ਬੈਠਾ ਸੀ।
ਸੋ ਨਠ ਰਾਹੇ ਕਾਬੁਲ ਕੇ ਪਯੋ,
ਜਦੋਂ ਉਹਨੇ ਵੇਖਿਆ ਪਹਿਲਾਂ ਸਿੱਖ ਆ ਗਏ, ਦੋ ਦਿਨ ਟੱਪੇ ਤੇ ਮਰਹੱਟੇ ਆ ਗਏ, ਭਾਵੇਂ ਚਲੋ ਮਰਾਠਿਆਂ ਦੇ ਸਿੱਖਾਂ ਦੀ ਲੁੱਟਮਾਰ ਤੋਂ ਆਪਸ ਵਿੱਚ ਦੁਸ਼ਮਣੀ ਸੀ, ਹੋਰ ਤਾਂ ਕੋਈ ਵੱਡੀ ਗੱਲ ਨਹੀਂ ਸੀ, ਪਰ ਜਿਹੜਾ ਮੇਨ ਕੰਮ ਸੀਗਾ ਕਿ ਅਬਦਾਲੀ ਦੇ ਦੋਵੇਂ ਦੁਸ਼ਮਣ ਸਨ, ਮਰਾਠੇ ਵੀ ਤੇ ਸਿੱਖ ਵੀ। ਸੋ ਅਬਦਾਲੀ ਦਾ ਪੁੱਤਰ ਤੈਮੂਰ ਸ਼ਾਹ ਡਰ ਕੇ ਲਾਹੌਰ ਛੱਡ ਕੇ ਕਾਬਲ ਨੂੰ ਭੱਜ ਗਿਆ ਤੇ ਲਾਹੌਰ ਦੀ ਤਖ਼ਤ ਗੱਦੀ ਖਾਲੀ ਹੋ ਗਈ।
ਲਾਹੌਰ ਮੁਲਤਾਨ ਤਬ ਖਾਲੀ ਹੋਇਓ,
ਮੁਲਤਾਨ ਦਾ ਵੀ ਕੋਈ ਸੂਬਾ ਨਾ ਰਿਹਾ ਤੇ ਲਾਹੌਰ ਦਾ ਵੀ ਕੋਈ ਨਾ ਰਿਹਾ, ਦੋਵੇਂ ਗੱਦੀਆਂ ਖਾਲੀ ਹੋ ਗਈਆਂ।
ਅਟਕੋ ਉਰੇ ਨਾ ਗਿਲਜਾ ਖਲੋਇਓ,
ਉਸ ਵੇਲੇ ਤੈਮੂਰ ਸ਼ਾਹ ਅਬਦਾਲੀ ਦਾ ਪੁੱਤਰ ਜਿਹੜਾ ਕਦੀ ਪੰਜਾਬ ਦਾ ਸੂਬੇਦਾਰ ਬਣਿਆ ਬੈਠਾ ਸੀ, ਇੰਨਾ ਡਰਿਆ ਵੀ ਅਟਕ ਦਰਿਆ ਪਾਰ ਕਰਕੇ ਉਹਨੇ ਸਾਹ ਲਿਆ ਜਾ ਕੇ, ਡਰਦੇ ਮਾਰੇ ਨੇ। ਪਹਿਲਾਂ ਉਹ ਸਿੱਖਾਂ ਤੋਂ ਡਰਿਆ, ਫਿਰ ਜਦੋਂ ਮਰਾਠੇ ਆ ਗਏ ਤਾਂ ਉਹ ਬਹੁਤ ਜ਼ਿਆਦਾ ਡਰ ਗਿਆ।
ਸਿੰਘਨ ਰਹੇ ਯਾ ਮੁਗਲ ਸੋ ਦਈ ਦੋਈ,
ਹੁਣ ਪੰਜਾਬ ਵਿੱਚ ਦੋ ਤਾਕਤਾਂ ਰਹਿ ਗਈਆਂ, ਇੱਕ ਤਾਂ ਰਹਿ ਗਿਆ ਖਾਲਸਾ ਤੇ ਦੂਜੇ ਰਹਿ ਗਏ ਮੁਗਲ, ਪਠਾਨ ਭੱਜ ਗਏ। ਹਾਂਜੀ,
ਤੀਜੋ ਮਰਹਟਾ ਚਾਕਰ ਥੋਈ,
ਤੀਜੇ ਮਰਹੱਟੇ ਸਨ ਜਿਹੜੇ ਕਿ ਮੁਗਲਾਂ ਦੇ ਨੌਕਰ ਸਨ, ਸਿੰਘ ਨੌਕਰ ਨਹੀਂ ਸਨ। ਸਿੰਘਾਂ ਨੂੰ ਤਾਂ ਉਹ ਨਾਲ ਲਾ ਕੇ ਦੀਨਾ ਬੇਗ ਦੇ ਰਾਹੀਂ ਉਹਨਾਂ ਨੇ ਜੋੜਿਆ ਸੀ ਨਾਲ ਆਪਣੇ, ਪਰ ਮੁਗਲਾਂ ਦੀ ਨੌਕਰੀ ਹੁਲਕਰ ਰਾਏ ਮਰਹੱਟਾ ਗਾਜਦੀਨ ਦੀ ਕਰਦਾ ਸੀ, ਉਹਨਾਂ ਦਾ ਪੱਖ ਲੈਂਦਾ ਸੀ, ਉਹਨਾਂ ਤੋਂ ਪੈਸੇ ਲੈਂਦਾ ਸੀ, ਇਸ ਕਰਕੇ ਮਰਹੱਟੇ ਮੁਗਲਾਂ ਦੇ ਹੀ ਨੌਕਰ ਸਮਝੋ।
ਝੁਣਕਰ ਤਿੰਨ ਮੈਂ ਥੋ ਸਰਦਾਰ,
ਉਹਨਾਂ ਚ ਇੱਕ ਝੁਣਕਰ ਰਾਏ ਮਰਹੱਟਾ ਸਰਦਾਰ ਸੀਗਾ, ਝੁਣਕਰ ਰਾਏ। ਹਾਂਜੀ,
ਤੁਕੋ ਹੁਲਕਰ ਰਾਗੋ ਮਲਾਰ,
ਇੱਕ ਤੁਕੋ ਤੁੱਕਾ ਮਲ ਏਦਾਂ ਕਰਕੇ ਸੀ, ਇੱਕ ਰਾਗੋ ਰਾਏ, ਇਹ ਪਠਾਣਾ ਉਹਦੇ ਮਰਹੱਟਿਆਂ ਦੇ ਨਾਮ ਹੁੰਦੇ ਸਨ ਉਹਨਾਂ ਦਿਨਾਂ ਵਿੱਚ। ਹਾਂਜੀ,
ਸਿੰਘ ਮਰਹੱਟੇ ਰਹਿ ਕੁਰਮ ਕੁਰੀ,
ਹੁਣ ਪੰਜਾਬ ਚ ਰਹਿ ਗਏ ਸਿੰਘ ਤੇ ਮਰਹੱਟੇ। ਮੁਗਲਾਂ ਦੇ ਕੋਲ ਤਾਂ ਇੰਨੀ ਫੌਜ ਨਹੀਂ ਸੀ, ਉਹ ਤਾਂ ਮਰਹੱਟਿਆਂ ਦੀ ਫੌਜ ਦੇ ਸਿੰਘਾਂ ਦੀ ਫੌਜ ਦੇ ਆਸਰੇ ਸਰਹੰਦ ਜਿੱਤੀ ਸੀ, ਹੁਣ ਰਹਿ ਗਏ ਮਰਹੱਟੇ ਤੇ ਸਿੱਖ, ਹੁਣ ਆਪਸ ਚ ਘੁਰਮ ਘੁਰੀ ਹੋਣ ਲੱਗ ਪਏ। ਸਿੱਖਾਂ ਦਾ ਇਰਾਦਾ ਸੀ ਵੀ ਅਸੀਂ ਲਾਹੌਰ ਤੇ ਕਬਜ਼ਾ ਕਰੀਏ ਤੇ ਖੁਦ ਪੰਜਾਬ ਦੇ ਬਾਦਸ਼ਾਹ ਬਣੀਏ, ਪਰ ਮਰਹੱਟੇ ਪੇਸ਼ ਨਹੀਂ ਜਾਣ ਦਿੰਦੇ, ਮਰਹੱਟਿਆਂ ਦੀ ਗਿਣਤੀ ਜ਼ਿਆਦਾ ਹੈ, ਕਿਤੇ ਮਰਹੱਟੇ ਆ ਜਾਂਦੇ ਇਲਾਕਾ ਲੁੱਟ ਲੈਂਦੇ ਤੇ ਕਦੀ ਸਿੰਘ ਪੈ ਜਾਂਦੇ। ਏਦਾਂ ਹੁਣ ਮਰਹੱਟਿਆਂ ਦੀ ਤੇ ਸਿੰਘਾਂ ਦੀ ਘੁਰਮ ਘੁਰੀ ਚੱਲ ਪਈ, ਭਾਵੇਂ ਖੁੱਲ੍ਹ ਕੇ ਲੜਾਈ ਨਹੀਂ ਹੋਈ ਕਿਤੇ, ਪਰ ਇਹ ਸੀ ਵੀ ਸਿੰਘ ਚਾਹੁੰਦੇ ਵੀ ਅਸੀਂ ਮਾਲਕ ਬਣੀਏ ਤੇ ਮਰਹੱਟੇ ਆਪਣੀ ਤਾਕਤ ਵਿਖਾਉਂਦੇ ਸੀ ਪੰਜਾਬ ਵਿੱਚ।
ਛੜੇ ਸਿੰਘ ਰਹਿ ਤੁਰਕਨ ਮੋਰੀ,
ਸਿੰਘ ਜਿਹੜੇ ਸੀ ਉਹ ਤੁਰਕਾਂ ਦੇ ਮੋਢੇ ਚੜੇ ਰਹਿੰਦੇ, ਭਾਵ ਉਹਨਾਂ ਦੇ ਮਗਰ ਪਏ ਰਹਿੰਦੇ ਸੀ। ਸਿੰਘਾਂ ਦਾ ਵੈਰ ਮੁਗਲਾਂ ਨਾਲ ਸੀ, ਮਰਹੱਟੇ ਤਾਂ ਖਾਂ ਮਖਾ ਦੂਰੋਂ ਆ ਕੇ ਮਹਾਰਾਸ਼ਟਰ ਤੋਂ ਨਵੇਂ ਪੰਜਾਬ ਚ ਮਹਿਮਾਨ ਬਣ ਕੇ ਬੈਠੇ ਸਨ। ਹਾਂਜੀ,
ਸਿੰਘਾਂ ਲੀਨੇ ਕਿਲੇ ਚਨਾਏ,
ਹੁਣ ਫਿਰ ਸਿੰਘਾਂ ਨੇ ਆਪਣੇ ਇਲਾਕਿਆਂ ਦੇ ਵਿੱਚ ਕਿਲੇ ਬਣਾਉਣੇ ਸ਼ੁਰੂ ਕਰ ਦਿੱਤੇ, ਜਿਵੇਂ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਜੀ ਦੇ ਦਾਦਾ ਜੀ ਸਰਦਾਰ ਚੜ੍ਹ ਸਿੰਘ ਨੇ ਗੁਜਰਾਂ ਵਾਲੇ ਕਿਲਾ ਕਾਇਮ ਕਰ ਲਿਆ, ਰੋਹਤਾਸ ਦੇ ਕਿਲੇ ਤੇ ਕਬਜ਼ਾ ਕਰ ਲਿਆ। ਇਸੇ ਤਰ੍ਹਾਂ ਭੰਗੀਆਂ ਦੀ ਮਿਸਲ ਬੜੀ ਵੱਡੀ ਸੀ, ਹਰੀ ਸਿੰਘ ਭੰਗੀਏ, ਉਹਨੇ ਕਈ ਕਿਲਿਆਂ ਤੇ ਕਬਜ਼ੇ ਕਰ ਲਏ।
ਸਿੰਘ ਲਗੇ ਲੈਣ ਮੁਲਕ ਉਗਰਾਹੇ,
ਹੁਣ ਸਾਧ ਸਿੰਘ ਜੀ ਉਹ ਟਾਈਮ ਸਮਝੋ, ਤੁਸੀਂ ਜਿੰਨਾ ਇਤਿਹਾਸ ਪਿਛਲੇ ਮਹੀਨੇ ਤੋਂ ਸੁਣਦੇ ਆ ਰਹੇ ਹੋ, ਪਿਛਲੇ ਸਮੇਂ ਤੋਂ ਸੁਣਦੇ ਆ ਰਹੇ ਹੋ, ਹੁਣ ਸਮਝੋ ਥੋੜਾ ਥੋੜਾ ਸੁੱਖ ਦਾ ਸਾਹ ਆਉਣਾ ਸ਼ੁਰੂ ਹੋਇਆ ਕਿ ਸਿੱਖਾਂ ਨੇ ਲੋਕਾਂ ਕੋਲੋਂ ਇਲਾਕਿਆਂ ਦਾ ਟੈਕਸ ਲੈਣਾ ਸ਼ੁਰੂ ਕਰ ਦਿੱਤਾ, ਮੁਲਕ ਉਗਰਾਹਣਾ ਸ਼ੁਰੂ ਕਰ ਦਿੱਤਾ ਤੇ ਮੁਲਕ ਮੱਲਣਾ ਸ਼ੁਰੂ ਕਰ ਦਿੱਤਾ। ਇਹਨੂੰ ਰਾਖੀ ਸਿਸਟਮ ਵੀ ਕਹਿੰਦੇ ਨੇ ਜੋ ਸਿੱਖਾਂ ਨੇ ਬਣਾਇਆ। ਇੱਕ ਸਿੰਘ ਘੋੜਾ ਲੈ ਕੇ ਜਾਂਦਾ ਸੀ ਕਿਸੇ ਪਿੰਡ ਚੋਂ ਲੰਘਦਾ ਸੀ ਤੇ ਪਿੰਡ ਦੇ ਚੌਧਰੀ ਨੂੰ ਆਵਾਜ਼ ਮਾਰ ਕੇ ਕਹਿ ਜਾਂਦਾ ਸੀ ਵੀ ਇਹ ਪਿੰਡ ਤੁਹਾਡਾ ਹੁਣ ਖਾਲਸੇ ਦੇ ਰਾਜ ਚ ਆ ਗਿਆ ਤੇ ਆਹ ਮੇਰਾ ਬਰਛਾ ਪਿਆ ਇੱਥੇ ਤੇ ਮੇਰਾ ਹਿਸਾਬ ਕਿਤਾਬ ਮਾਮਲਾ ਮੈਨੂੰ ਦੇਣਾ। ਅਗਲੇ ਪਿੰਡ ਚ ਕਿਤੇ ਢਾਲ ਰੱਖ ਜਾਂਦਾ ਸੀ, ਕਿਤੇ ਕੋਈ ਗੜਵਾ ਰੱਖ ਜਾਂਦਾ ਸੀ, ਕਿਤੇ ਆਪਣੇ ਘੋੜੇ ਦੀ ਟੁੱਟੀ ਫੁੱਟੀ ਰਕਾਬ ਵੀ ਰੱਖ ਜਾਂਦਾ ਸੀ ਸਿੱਖ ਤੇ ਪਿੰਡ ਵਾਲੇ ਸਮਝਦੇ ਸੀ ਵੀ ਇਹ ਹੁਣ ਸਾਡੇ ਤੇ ਕਬਜ਼ਾ ਸਿੱਖਾਂ ਦਾ ਹੈ ਤੇ ਉਹ ਸਾਰੇ ਸਾਲ ਦਾ ਟੈਕਸ ਸਿੱਖਾਂ ਨੂੰ ਦੇਣ ਲੱਗ ਪਏ। ਏਦਾਂ ਦਾ ਫਿਰ ਸਿਸਟਮ 1756 ਤੋਂ ਬਾਅਦ ਸ਼ੁਰੂ ਹੋ ਗਿਆ। ਹਾਂਜੀ,
ਮੁਗਲ ਸਿੰਘਾਂ ਤੇ ਬੋਚ ਗਏ ਕੰਨ,
ਤੇ ਮੁਗਲ ਜਿਹੜੇ ਸੀ ਉਹ ਸਿੰਘਾਂ ਤੋਂ ਕੰਨ ਬੁਲਾ ਗਏ। ਮੁਗਲਾਂ ਨੂੰ ਪਤਾ ਲੱਗ ਗਿਆ ਵੀ ਸਿੱਖ ਹੁਣ ਬਹੁਤ ਬਹਾਦਰ ਕੌਮ ਬਣਦੀ ਜਾ ਰਹੀ ਹੈ ਤੇ ਇਹਨਾਂ ਦੇ ਅੱਗੇ ਹੁਣ ਸਾਡਾ ਨਹੀਂ ਕੰਮ ਚੱਲਣਾ, ਇਹ ਸਾਡੇ ਚਲੋ ਜੇ ਲੋੜ ਪੈ ਗਈ ਪਠਾਣਾ ਨਾਲ ਲੜਾਉਣ ਵਾਸਤੇ ਅਸੀਂ ਸਿੱਖਾਂ ਨਾਲ ਸੁਲਾਹ ਕਰ ਲਿਆ ਕਰਾਂਗੇ। ਪਹਿਲਾਂ ਤਾਂ ਮੁਗਲ ਸਿੱਖਾਂ ਦੇ ਵੈਰੀ ਬਣੇ ਰਹੇ ਗੁਰੂ ਮਹਾਰਾਜ ਪੰਜਵੇਂ ਪਾਤਸ਼ਾਹ ਦੇ ਸਮੇਂ ਤੋਂ ਹੀ, ਪਰ ਹੁਣ 150 ਸਾਲ ਬਾਅਦ ਕਹਿ ਲਓ ਵੀ ਮੁਗਲਾਂ ਨੂੰ ਥੋੜੀ ਜਿਹੀ ਹੋਸ਼ ਜੀ ਆ ਗਈ, ਉਹਨਾਂ ਨੇ ਸਿੱਖਾਂ ਦੇ ਨਾਲ ਸਿੱਧੀ ਦੁਸ਼ਮਣੀ ਛੱਡ ਕੇ ਜਿਵੇਂ ਰਾਜਨੀਤੀ ਸਮਝੌਤਾ ਹੁੰਦਾ ਉਹ ਸਮਝੌਤਾ ਕਰ ਲਿਆ।
ਦੇ ਕਲਾ ਯੈ ਸਤਿਗੁਰ ਧੰਨ।
ਕਵੀ ਜੀ ਕਹਿੰਦੇ, ਭਾਈ ਰਤਨ ਸਿੰਘ ਜੀ ਕਹਿੰਦੇ, ਇਹ ਹੈ ਕਲਾ ਮਹਾਰਾਜ ਸੱਚੇ ਪਾਤਸ਼ਾਹ ਸ੍ਰੀ ਗੁਰੂ ਕਲਗੀਆਂ ਵਾਲੇ ਦੀ, ਕਿ ਜਿਹੜੇ ਮੁਗਲ ਕਹਿੰਦੇ ਸੀ ਵੀ ਆਹ ਸਿੱਖਾਂ ਨੂੰ ਅਸੀਂ ਕੀ ਸਮਝਦੇ ਹਾਂ, ਤੇ ਉਹ ਸਿੱਖਾਂ ਦੇ ਉੱਤੇ ਜ਼ੁਲਮ ਢਾਂਦੇ ਸੀਗੇ, ਕਿਤੇ ਨੀਹਾਂ 'ਚ ਚਿਣਦੇ ਸੀ, ਕਿਤੇ ਸਿੱਖਾਂ ਨੂੰ ਬੰਦ ਬੰਦ ਕੱਟ ਕੇ ਮਾਰਦੇ ਸੀ, ਕਿਤੇ ਖੋਪਰੀਆਂ ਲਾਂਦੇ ਸੀ, ਕਿਤੇ ਚਰਖੀਆਂ ਚਾੜਦੇ ਸੀ। ਅੱਜ ਉਹ ਸਿੱਖਾਂ ਨੂੰ ਜਵਾਈਆਂ ਤਰ੍ਹਾਂ ਪੂਜਣ ਲੱਗ ਪਏ, ਉਹ ਸਿੱਖਾਂ ਦਾ ਸਤਿਕਾਰ ਕਰਨ ਲੱਗ ਪਏ। ਕਿਉਂ? ਉਹਨਾਂ ਨੂੰ ਪਤਾ ਲੱਗ ਗਿਆ ਵੀ ਇਹਨਾਂ ਸਿੱਖਾਂ ਤੋਂ ਬਿਨਾਂ ਸਾਡਾ ਪੰਜਾਬ ਵਿੱਚ ਰਹਿਣਾ ਮੁਸ਼ਕਿਲ ਹੈ। ਜੇ ਸਿੱਖ ਨਾ ਹੁੰਦੇ ਤੇ ਸਰਹੰਦ ਨਹੀਂ ਸੀ ਛੁਡਾਇਆ ਜਾਣਾ ਪਠਾਣਾ ਕੋਲੋਂ।
ਚਿੜੀਆਂ ਤੇ ਤਿੰਨ ਬਾਜ ਤੁੜਾਏ,
ਇਹ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਦਸਵੇਂ ਪਾਤਸ਼ਾਹ ਦਾ ਬਚਨ ਸੀਗਾ, ਚਿੜੀਓ ਸੇ ਮੈਂ ਬਾਜ ਤੁੜਾਊ, ਗਿੱਦੜੋਂ ਸੇ ਮੈਂ ਸ਼ੇਰ ਬਣਾਊ, ਸਵਾ ਲੱਖ ਸੇ ਏਕ ਲੜਾਊ, ਤਬੈ ਗੋਬਿੰਦ ਸਿੰਘ ਨਾਮ ਕਹਾਊ। ਸਾਡੇ ਅੰਬਾਲੇ ਸ਼ਹਿਰ ਵਿੱਚ ਗੁਰਦੁਆਰਾ ਹੈ ਜਿੱਥੇ ਦਸਵੇਂ ਪਾਤਸ਼ਾਹ 8 ਸਾਲ ਦੀ ਉਮਰ ਚ ਬਾਜ ਲੈ ਕੇ ਬਾਗ ਵਿੱਚ ਆਏ। ਬਾਦਸ਼ਾਹ ਦਾ ਬਾਗ ਸੀਗਾ, ਉਸ ਬਾਗ ਦੇ ਵਿੱਚ ਸ਼ਹਿਰ ਅੰਬਾਲੇ ਦਾ ਕਾਜੀ ਨੂਰਦੀਨ ਉਹ ਵੀ ਸੈਰ ਕਰਨ ਤੇ ਬਾਜ ਲੈ ਕੇ ਫਿਰਦਾ ਸੀ। ਸਤਿਗੁਰਾਂ ਦਾ ਬਾਜ ਬੜਾ ਸੋਹਣਾ ਵੇਖ ਕੇ ਤੇ ਸਤਿਗੁਰਾਂ ਦੀ ਛੋਟੀ ਉਮਰ ਵੇਖ ਕੇ ਬੇਈਮਾਨੀ ਆਈ ਮਨ ਵਿੱਚ, ਕਹਿਣ ਲੱਗਾ ਪੀਰ ਜੀ ਬਾਜ ਨਾਲ ਬਾਜ ਲੜਾਈਏ। ਉਹਦਾ ਮਤਲਬ ਸੀ ਵੀ ਮੈਂ ਆਪਣਾ ਬਾਜ ਗੁਰੂ ਦੇ ਬਾਜ ਨਾਲ ਲੜਾ ਕੇ ਤੇ ਬਾਜ ਜਿੱਤ ਲਵਾਂਗਾ ਤੇ ਬਾਜ ਖੋ ਲਵਾਂਗਾ। ਤੇ ਮਹਾਰਾਜ ਕਹਿੰਦੇ, ਕਾਜੀ ਸਾਹਿਬ ਜੇ ਸਖਤਾ ਸਖਤੇ ਕੋ ਮਾਰੇ ਤਾਂ ਮਨ ਰੋਸ ਨਾ ਹੋਈ। ਬਾਜ ਦੀ ਬਾਜ ਦੇ ਕੀ ਉਹਦੇ ਬਰਾਬਰ ਤਾਕਤ ਹੈ, ਉਹ ਕਾਹਦੀ ਲੜਾਈ ਹੋਈ। ਏਦਾਂ ਕਰੀਏ ਚਿੜੀਆਂ ਨੂੰ ਬਾਜ ਲੜਾਈਏ। ਉਹ ਕਹਿੰਦਾ ਜੀ ਮਜ਼ਾਕ ਕਰਦੇ ਹੋ। ਮਹਾਰਾਜ ਕਹਿੰਦੇ ਮਜ਼ਾਕ ਨਹੀਂ ਕਰਦੇ, ਅਸੀਂ ਬਾਜ ਭੇਜਾਂਗੇ ਆਪਣਾ ਤੇ ਤੂੰ ਆਪਣੀਆਂ ਚਿੜੀਆਂ ਭੇਜ ਦੇ। ਉਹ ਕਹਿੰਦਾ ਮਹਾਰਾਜ ਚੰਗੀ ਗੱਲ ਕਰਦੇ ਹੋ, ਤੁਹਾਡਾ ਬਾਜ ਮੇਰੀਆਂ ਚਿੜੀਆਂ ਖਾ ਕੇ ਢਿੱਡ ਭਰ ਕੇ ਚਲਾ ਜਾਏਗਾ ਤੇ ਤੁਸੀਂ ਤੇ ਆਪਣੇ ਬਾਜ ਦਾ ਨਾਸਤਾ ਲੱਭਦੇ ਫਿਰਦੇ ਹੋ। ਮਹਾਰਾਜ ਕਹਿੰਦੇ ਫਿਰ ਇੱਦਾਂ ਕਰ, ਅਸੀਂ ਆਪਣੀਆਂ ਚਿੜੀਆਂ ਭੇਜਦੇ ਹਾਂ, ਤੂੰ ਬਾਜ ਕੱਢ ਫਿਰ ਵੇਖ ਲੈ ਨਜ਼ਾਰਾ। ਉਹ ਹੈਰਾਨ ਵੀ ਹੋਇਆ ਤੇ ਉਹ ਨਿਹਾਮੀ ਭਾਰ ਦਿੱਤੀ। ਉੱਥੇ ਸਾਧ ਸੰਗਤ ਜੀ ਇੱਕ ਜਮੋਏ ਦਾ ਜਾਮਣ ਆਉਂਦਾ, ਇੱਕ ਜਮੋਆ ਹੁੰਦਾ। ਜਮੋਏ ਦਾ ਦਰਖਤ ਦਾਸ ਨੇ ਵੇਖਿਆ, ਅੱਜ ਏਡੀ ਵੱਡੀ ਹੈ ਸਾਡੀ ਸਟੇਜ ਹੈ, ਇਹਦੇ ਨਾਲੋਂ ਵੀ ਵੱਡਾ ਉਹਦਾ ਤਣਾ ਸੀਗਾ, ਪਰ ਕਾਰ ਸੇਵਾ ਵਾਲੇ ਬਾਬਿਆਂ ਨੇ ਵੱਢ ਦਿੱਤਾ। ਉਹਦੇ ਤੇ ਇਤਿਹਾਸ ਲਿਖਿਆ ਹੁੰਦਾ ਸੀ ਵੀ ਇਹਦੇ ਉੱਤੇ ਚਿੜੀਆਂ ਬੈਠੀਆਂ ਸਨ। ਮਹਾਰਾਜ ਇੱਥੇ ਘੋੜਾ ਬੰਨ ਕੇ ਖੜੇ ਸਨ, ਨਾਲ ਮਹਾਰਾਜ ਦੇ ਮਾਮਾ ਕਿਰਪਾਲ ਚੰਦ ਜੀ ਤੇ ਹੋਰ ਗੁਰੂ ਕੇ ਸਿੱਖ ਲਖਨੌਰ ਸਾਹਿਬ ਤੋਂ ਆਏ ਸਨ। ਲਖਨੌਰ ਸਾਹਿਬ ਉਸ ਗੁਰਦੁਆਰੇ ਤੋਂ 8-9 ਕਿਲੋਮੀਟਰ ਦੂਰੀ ਹੈ। ਉੱਥੇ ਮਹਾਰਾਜ ਦਸਵੇਂ ਪਾਤਸ਼ਾਹ ਜੀ ਨੇ ਫਿਰ ਚਿੜੀਆਂ ਨੂੰ ਇਸ਼ਾਰਾ ਕੀਤਾ, ਦੋ ਚਿੜੀਆਂ ਬਾਜ ਨੂੰ ਟੁੱਟ ਕੇ ਪੈ ਗਈਆਂ। ਅਸਮਾਨ ਚ ਲੜਾਈ ਸ਼ੁਰੂ ਹੋ ਗਈ। 1 ਕਿਲੋਮੀਟਰ ਬਾਜ ਤੇ ਚਿੜੀਆਂ ਲੜਦੀਆਂ 1 ਕਿਲੋਮੀਟਰ ਜਾ ਕੇ ਕਾਜੀ ਦੇ ਬਾਜ ਦੀ ਗੁਰੂ ਕਲਗੀ ਧਰ ਦੀਆਂ ਚਿੜੀਆਂ ਨੇ ਬੋਟੀ ਬੋਟੀ ਖੇਡ ਦਿੱਤੀ। ਉਹ ਜਗ੍ਹਾ ਦਾ ਨਾਮ ਗੁਰਦੁਆਰਾ ਗੋਬਿੰਦਪੁਰਾ ਸਾਹਿਬ ਅੰਬਾਲੇ ਸ਼ਹਿਰ ਦੇ ਵਿੱਚ ਹੈ। ਸੋ ਗੁਰੂ ਸਾਹਿਬ ਉਸ ਤੇ ਖੂਹ ਸੀ, ਖੂਹ ਤੇ ਖੜ ਕੇ ਬਚਨ ਕਹੇ ਕਿ ਸਵਾ ਲੱਖ ਸੇ ਏਕ ਲੜਾਊ, ਗਿੱਦੜੋਂ ਸੇ ਮੈਂ ਸ਼ੇਰ ਬਣਾਊ, ਚਿੜੀਓ ਸੇ ਮੈਂ ਬਾਜ ਤੁੜਾਊ, ਤਬੈ ਗੋਬਿੰਦ ਸਿੰਘ ਨਾਮ ਕਹਾਊ। ਅੱਜ ਉਹ ਮੁਗਲ ਜਿਹੜੇ ਕਦੀ ਸਿੱਖਾਂ ਨੂੰ ਚਿੜੀਆਂ ਦੀ ਤਰ੍ਹਾਂ ਸਮਝਦੇ ਸਨ, ਬੱਕਰੀਆਂ ਦੀ ਤਰ੍ਹਾਂ, ਭੇਡਾਂ ਦੀ ਤਰ੍ਹਾਂ ਸਮਝਦੇ ਸਨ, ਆਪ ਸ਼ੇਰ ਬਣਦੇ ਸਨ, ਅੱਜ ਖਾਲਸੇ ਦੇ ਸਾਹਮਣੇ ਬੱਕਰੀਆਂ ਬਣ ਗਏ, ਅੱਜ ਖਾਲਸੇ ਦੇ ਸਾਹਮਣੇ ਚਿੜੀਆਂ ਬਣ ਗਏ, ਅੱਜ ਖਾਲਸੇ ਦੇ ਸਾਹਮਣੇ ਝੁਕ ਗਏ। ਉਹ ਸਿੰਘਾਂ ਤੋਂ ਕੰਨ ਬੁਲਾਉਣ ਲੱਗ ਪਏ, ਯਾਨੀ ਪਾਸਾ ਵੱਟਣ ਲੱਗ ਪਏ। ਹਾਂਜੀ,
ਸਸੀਆਂ ਤੇ ਦਿਨ ਸ਼ੇਰ ਮਰਵਾਏ।
ਧੰਨ ਗੁਰੂ ਕਲਗੀਧਰ ਜੀ ਮਹਾਰਾਜ, ਇਨ ਗਰੀਬ ਸਿੱਖਣ ਕੋ ਦਹਿਹੋ ਪਾਤਸ਼ਾਹੀ, ਇਹ ਯਾਦ ਕਰੇ ਹਮਰੀ ਗੁਰਿਆਈ, ਜਿਨ੍ਹਾਂ ਦੇ ਪਿਓ ਦਾਦੇ ਪੜਦਾਦੇ ਘਾਹ ਖੁਰਚਦੇ, ਖੇਤੀ ਕਰਦੇ, ਹਲ ਬੰਨਦੇ ਜਾਂ ਦੁਕਾਨਦਾਰੀ ਕਰਦੇ ਸਨ, ਉਹਨਾਂ ਨੂੰ ਸਰਦਾਰੀਆਂ ਤੇ ਬਾਦਸ਼ਾਹੀਆਂ ਦੇਣ ਲਈ ਕਲਗੀਆਂ ਵਾਲੇ ਨੇ ਸਸਿਆਂ ਕੋਲੋਂ, ਸਸਾ ਮੈਨੇ ਖਰਗੋਸ਼, ਉਹਨੂੰ ਇੰਨਾ ਬਲ ਦੇਦਾ ਵੀ ਸ਼ੇਰ ਮਰਵਾਏ। ਉਹ ਮੁਗਲ ਸ਼ੇਰਾਂ ਵਰਗੇ ਸਨ, ਪਠਾਨ ਸ਼ੇਰਾਂ ਵਰਗੇ ਸਨ, ਬਾਜਾਂ ਵਾਲੇ ਨੇ ਉਹਨਾਂ ਸਹਿਆਂ ਕੋਲੋਂ, ਉਹਨਾਂ ਖਰਗੋਸ਼ਾਂ ਕੋਲੋਂ ਇੰਨੀ ਅੰਮ੍ਰਿਤ ਦੀ ਸ਼ਕਤੀ ਭਰ ਦਿੱਤੀ ਉਹਨਾਂ ਵਿੱਚ ਕੇ ਸ਼ੇਰ ਮਰਵਾ ਦਿੱਤੇ।
ਮੁਗਲਨ ਸਮਝੇ ਸਿੰਘ ਅਤ ਸੂਰ।
ਹੁਣ ਸਾਧ ਸੰਗਤ ਜੀ 1756 ਤੋਂ ਬਾਅਦ ਮੁਗਲਾਂ ਨੂੰ ਥੋੜਾ ਜਿਹਾ ਅਕਲ ਜੀ ਆ ਗਈ ਕਿ ਸਿੰਘ ਵਾਕਈ ਬੜੇ ਸੂਰਮੇ ਹਨ।
ਪਠਾਨ ਮਾਰ ਕੀਓ ਸਿੰਘਨ ਦੂਰ।
ਜਦੋਂ ਸਿੰਘਾਂ ਨੇ ਸਰਹੰਦ ਫਤਿਹ ਕੀਤੀ ਨਾ, ਕੁਝ ਘੰਟਿਆਂ ਵਿੱਚ ਹੀ ਕਰ ਲਈ। ਸਰਹੰਦ ਫਤਿਹ ਕਰਨ ਵੇਲੇ ਤਾਂ ਸਿੰਘਾਂ ਦਾ ਜੋਸ਼ ਕੁਦਰਤ ਨੇ ਠੱਲਿਆ ਨਹੀਂ ਸੀ, ਠੱਲਿਆ ਜਾਂਦਾ ਤੇ ਬਸ ਜਿਵੇਂ ਮਿੰਟਾਂ ਵਿੱਚ ਹੀ ਸਰਹੰਦ ਫਤਿਹ ਕਰ ਲਈ। ਮੁਗਲ ਕਹਿੰਦੇ ਆ ਵੀ ਜਿਹੜਾ ਕੰਮ ਸਾਨੂੰ ਲੱਗਦਾ ਸੀ ਮਹੀਨਿਆਂ ਚ ਨਹੀਂ ਖਤਮ ਹੋਣਾ, ਇਹਨਾਂ ਨੇ ਇੱਕੋ ਦਿਨ ਚ ਕਰ ਲਿਆ। ਇਹ ਵਾਕਈ ਬੜੇ ਸੂਰ ਪਠਾਨ, ਸਾਡੇ ਤੋਂ ਮਰਨੇ ਕੋਈ ਨਹੀਂ ਸਨ, ਇਹ ਸਿੱਖਾਂ ਨੇ ਹੀ ਪਠਾਣਾਂ ਨੂੰ ਕਾਬੂ ਕੀਤਾ ਹੈ।
ਮੁਗਲਨ ਕੀ ਇਹਨਾਂ ਮਦਦ ਕਈ।
ਫਿਰ ਮੁਗਲ ਸੋਚਦੇ ਆ ਵੀ ਇਹਨਾਂ ਸਿੰਘਾਂ ਨੇ ਸਾਡੀ ਮਦਦ ਕੀਤੀ ਹੈ, ਸਾਡੀ ਰੱਖ ਲਈ ਹੈ, ਜਲੰਧਰ ਵੀ ਇਹਨਾਂ ਨੇ ਸਾਨੂੰ ਦਵਾ ਦਿੱਤਾ ਤੇ ਸਰਹੰਦ ਵੀ ਸਾਨੂੰ ਪਠਾਣਾ ਕੋਲੋਂ ਖੋ ਕੇ ਲੈ ਦਿੱਤਾ।
ਹਮ ਇਨ ਕੇ ਹੈ ਹਮਰੇ ਭਈ।
ਨਾਲੇ ਅਸੀਂ ਵੀ ਹਿੰਦੁਸਤਾਨ ਚ ਰਹਿ ਰਹੇ ਹਾਂ ਸਦੀਆਂ ਤੋਂ, ਇਹ ਵੀ ਹਿੰਦੁਸਤਾਨ ਚ ਰਹਿੰਦੇ ਨੇ, ਦੇਸ਼ ਦੇ ਲੋਕ ਭਾਈ ਭਾਈ ਹੁੰਦੇ ਆ। ਮੁਗਲ ਹੁਣ ਇਹ ਗੱਲਾਂ ਲੱਗ ਪਏ ਕਰਨ, ਅਸੀਂ ਮੁਸਲਮਾਨ ਆ, ਇਹ ਸਿੱਖ ਨੇ, ਪਰ ਐਦਾ ਭਾਈ ਆ। ਨਾਲੇ ਸਾਡੇ ਵੱਡੇ ਨੂੰ ਜਦੋਂ ਸਿੰਘਾਂ ਦੇ ਦੀਵਾਨ ਚ ਆਉਂਦੇ ਨਾ ਦੀਨਾ ਬੇਗ ਵਰਗੇ, ਉਦੋਂ ਬੜੀਆਂ ਮਿੱਠੀਆਂ ਗੱਲਾਂ ਕਰਦੇ, ਖਾਲਸਾ ਜੀ ਆਪਾਂ ਤੇ ਭਰਾ ਭਰਾ ਆ ਸਾਡੇ। ਦੇਖੋ ਨਾ ਬਾਬਰ ਬਾਦਸ਼ਾਹ ਵੱਡਾ ਸੀ, ਉਹਨੇ ਗੁਰੂ ਪੀਰ ਬਾਬੇ ਨਾਨਕ ਦੀ ਸ਼ਰਨ ਵਿੱਚ ਜਾ ਕੇ ਰਾਜ ਮੰਗਿਆ ਸੀ ਤੇ ਪੀਰ ਨਾਨਕ ਨੇ ਸਾਨੂੰ ਰਾਜ ਦਿੱਤਾ ਸੀ। ਹੁਣ ਉਹ ਗੱਲਾਂ ਨਹੀਂ ਕਰਦੇ ਜਿਹੜੀਆਂ ਬੇਈਮਾਨਾਂ ਨੇ ਸਿੱਖਾਂ ਨਾਲ ਵਧੀਕੀਆਂ ਕੀਤੀਆਂ, ਉਹ ਸਾਰੀਆਂ ਰਾਜਨੀਤੀ ਹੈ, ਉਹ ਸਾਰੀਆਂ ਭੁਲਾ ਕੇ ਤੇ ਕਹਿੰਦੇ ਆਓ ਆਪਾਂ ਹੁਣ ਜੱਫੀਆਂ ਪਾ ਲਈਏ, ਤੁਸੀਂ ਸਾਡੇ ਭਰਾ ਹੋ, ਮੁਲਕੀ ਭਰਾ ਹੋ, ਦੇਸੀ ਭਰਾ ਹੋ, ਤੇ ਸਾਡੇ ਗੁਰੂ ਨਾਨਕ ਦੇ ਤੁਸੀਂ ਸਿੱਖ ਹੋ, ਉਹ ਸਾਡਾ ਪੀਰ ਸੀ, ਤੁਹਾਡਾ ਗੁਰੂ ਸੀ। ਏਦਾਂ ਫਿਰ ਹੁਣ ਰਾਜਨੀਤੀ ਦੀਆਂ ਚਾਲਾਂ ਮੁਗਲ ਚੱਲ ਕੇ ਤੇ ਆਪਣਾ ਟਾਈਮ ਟਪਾ ਰਹੇ ਨੇ, ਤੇ ਨਾਲੇ ਉਹਨਾਂ ਨੂੰ ਥੋੜੀ ਅਕਲ ਆ ਗਈ ਹੈ ਵੀ ਸਿੱਖਾਂ ਨਾਲ ਵਿਗਾੜ ਕੇ ਹੁਣ ਸਾਡਾ ਪੰਜਾਬ ਵਿੱਚ ਨਹੀਂ ਉਸਰਨਾ। ਹਾਂਜੀ,
ਮਰਹੱਟਨ ਕੋ ਘੂਰ ਸਿੰਘਣ ਦਿਖਾਵੇ।
ਤੇ ਹੁਣ ਮੁਗਲਾਂ ਦੀ ਵੀ ਨੀਤੀ ਦੇਖੋ, ਉਹਨਾਂ ਨੂੰ ਖਤਰਾ ਮਰਹੱਟਿਆਂ ਕੋਲੋਂ ਵੀ ਹੈ, ਜਿਹੜੀ ਫੌਜ ਮਰਹੱਟਿਆਂ ਦੀ ਲੈ ਕੇ ਆਏ ਹੋਏ ਨੇ ਨਾ ਮੁਗਲ, ਮਰਹੱਟਿਆਂ ਨੂੰ ਲੈ ਕੇ ਤਾਂ ਮੁਗਲ ਹੀ ਆਏ ਨੇ ਨਾ ਪੰਜਾਬ ਵਿੱਚ। ਹੁਣ ਉਹਨਾਂ ਨੂੰ ਇਹ ਖਤਰਾ ਵੀ ਕਿਤੇ ਇਹ ਅਸੀਂ ਥੋੜੇ ਹਾਂ ਤੇ ਮਰਹੱਟੇ ਜ਼ਿਆਦੇ ਆ, ਕਿਤੇ ਸਾਨੂੰ ਹੀ ਨਾ ਇਹ ਪਾਰ ਬੁਲਾ ਦੇਣ, ਤੇ ਮੁਗਲ ਫਿਰ ਉਹਨਾਂ ਮਰਹੱਟਿਆਂ ਨੂੰ ਨਾ ਸਿੱਖਾਂ ਦਾ ਰੋਹਬ ਦਿੰਦੇ ਆ, ਉਹਨਾਂ ਨੂੰ ਸੁਣਾ ਛੱਡਦੇ ਆ ਵੀ ਰਾਘੋ ਰਾਓ ਜੀ ਇਹ ਜਿਹੜੇ ਸਿੱਖ ਨੇ ਇਹ ਬੜੇ ਬੁਰੀ ਬੁਲਾ ਨੇ, ਸਾਨੂੰ ਹੋ ਗਿਆ 150 ਸਾਲ ਇਹਨਾਂ ਨਾਲ ਲੜਦਿਆਂ ਨੇ, ਇਹ ਕਾਬੂ ਨਹੀਂ ਆਉਂਦੇ, ਤੁਸੀਂ ਇਹਨਾਂ ਨਾਲ ਛੇੜਾ ਨਾ ਛੇੜਿਆ ਜੇ। ਉਹਨਾਂ ਨੂੰ ਰਾਜ ਛੱਡਦੇ ਆ ਵੀ ਮਰਹੱਟੇ ਕਮ ਸੇ ਕਮ ਪੰਜਾਬ ਵਿੱਚ ਕਬਜ਼ਾ ਤਾਂ ਨਹੀਂ ਕਰਨਗੇ, ਤੇ ਵਾਪਸ ਚਲੇ ਜਾਣਗੇ। ਹਾਂਜੀ,
ਸਿੰਘਨ ਓਲੇ ਸੋ ਲੁਕ ਜਾਵੇ।
ਇਹ ਮੁਗਲ ਸਿੰਘਾਂ ਦੇ ਓਲੇ ਲੁਕਣ ਲੱਗ ਪਏ। ਹੁਣ ਮੁਗਲ ਜਿਹੜੇ ਆ ਉਹ ਸਿੰਘਾਂ ਦਾ ਓਟ ਆਸਰਾ ਤੱਕਣ ਲੱਗ ਪਏ ਆ, ਪਠਾਣਾ ਨਾਲ ਵੀ ਲੜਾਈ ਕਰਨੀ ਹੈ, ਮੁਗਲਾਂ ਮਰਹੱਟਿਆਂ ਤੋਂ ਵੀ ਪੰਜਾਬ ਨੂੰ ਬਚਾਉਣਾ ਤੇ ਸਿੱਖਾਂ ਨੂੰ ਨਾਲ ਲਾ ਕੇ ਰੱਖੋ, ਇਹ ਨੀਤੀ ਹੁਣ ਮੁਗਲਾਂ ਨੇ ਅਪਣਾ ਲਈ ਹੈ।
ਦੋਹਰਾ ਦੀਨਾ ਬੇਕੋ ਘੇਰ ਕੈ ਮਰਹੱਟਨ ਲੀਨੋ ਕੂਟ।
ਸਾਧ ਸੰਗਤ ਜੀ, ਇੱਕ ਵਾਰੀ ਮਰਹੱਟਿਆਂ ਨੇ ਪੰਜਾਬ ਵਿੱਚ ਆਏ ਹੋਏ ਸੀ, ਮਰਹੱਟੇ ਫੌਜ ਜ਼ਿਆਦਾ ਸੀ ਮਰਹੱਟਿਆਂ ਦੀ, ਮਰਹੱਟਿਆਂ ਨੇ ਜਲੰਧਰ ਦੇ ਸੂਬੇਦਾਰ ਦੀਨਾ ਬੇਗ ਨੂੰ ਘੇਰ ਕੇ ਘੂਰ ਕੱਪ ਕੇ ਉਹਦੇ ਕੋਲੋਂ ਕਾਫੀ ਮਾਲ ਮੱਤਾ ਖੋਹ ਲਿਆ।
ਉਤੋਂ ਪਟੈ ਜੋ ਸਾਹਿਬਾਂ ਲਿਓ ਡੇਰੋ ਉਨ ਲੂਟ।
ਉਹ ਜਿਹੜਾ ਉਹਦੇ ਕੋਲ ਪਡੋਲ ਦਾ ਇਲਾਕਾ ਸੀ, ਉੱਪਰਲਾ ਕਠੂਹੇ ਦਾ ਬਸੋਲੀ ਦਾ ਪਹਾੜੀ ਇਲਾਕਾ ਜਲੰਧਰ ਦੇ ਥੱਲੇ ਆਉਂਦਾ ਸੀਗਾ, ਉਹ ਸਾਰਾ ਮਰਹੱਟਿਆਂ ਨੇ ਲੁੱਟ ਲਿਆ। ਦੀਨਾ ਬੇਗ ਦੇਖਦਾ ਹੀ ਰਹਿ ਗਿਆ। ਹਾਂਜੀ,
ਦੋਹਰਾ 1815 ਬਿਕਰਮ ਰਾਏ ਕੋ ਸਾਲ।
ਸਿੰਘ ਜੀ 1815 ਬਿਕਰਮੀ ਔਰ 1757 ਈਸਵੀ ਦੀ ਇਹ ਗੱਲ ਹੈ।
ਸਾਈ ਡੇਰਾ ਥੋ ਖਾਲਸਾ ਟਿਗ ਰਾਏ ਗੁਜਰਵਾਲ।
ਉਸ ਵੇਲੇ ਖਾਲਸੇ ਦਾ ਡੇਰਾ ਆ ਰਾਏਪੁਰ, ਗੁਜਰਵਾਲ, ਨਾਰੰਗਵਾਲ, ਲੁਧਿਆਣੇ ਦਾ ਇਲਾਕਾ ਆ ਕੇ ਇਧਰ ਸਿੰਘਾਂ ਨੇ ਛਾਉਣੀ ਪਾਈ, ਸਿੰਘ ਇਧਰ ਆਏ ਹੋਏ ਸਨ।
ਚੌ ਪਈ ਹੋਲੇ ਕੋ ਮੇਲਾ ਲਾ ਆਇਆ।
ਉਹਨਾਂ ਦਿਨਾਂ ਦੇ ਵਿੱਚ ਹੋਲਾ ਮਹੱਲੇ ਦੇ ਦਿਨ ਆ ਗਏ, ਯਾਨੀ ਫੱਗਣ ਚੇਤਰ ਦੇ ਦਿਨ ਸਨ। ਤੇ ਆ ਜਿਹੜਾ ਲੁਧਿਆਣੇ ਦਾ ਇਲਾਕਾ ਹੈ, ਰਾਏਪੁਰ, ਰਾਏ ਕਿਲਾ, ਰਾਏਪੁਰ ਜਾਂ ਗੁੱਜਰਵਾਲ, ਨਾਰੰਗਵਾਲ ਜਿਹੜੇ ਪਿੰਡ ਹਨ, ਇਧਰ ਜਿਹੜੇ ਲੋਕ ਸਨ ਉਹ ਸਿੰਘਾਂ ਦੀ ਸੇਵਾ ਕਰਿਆ ਕਰਦੇ ਸਨ। ਤੇ ਸਿੰਘ ਜਦੋਂ ਸੁੱਖ ਦਾ ਸਾਹ ਲੈਣਾ ਹੁੰਦਾ ਸੀ ਮਾਝੇ ਚੋਂ ਇਧਰ ਆ ਜਾਂਦੇ ਹੁੰਦੇ ਸਨ। ਤੇ ਇੱਥੇ ਸਿੰਘਾਂ ਦਾ ਡੇਰਾ ਸੀਗਾ ਤੇ ਉਧਰ ਹੋਲੇ ਮਹੱਲੇ ਦਾ ਮੇਲਾ ਵੀ ਨੇੜੇ ਆ ਰਿਹਾ ਸੀ। ਹੋਲੇ ਮਹੱਲੇ ਤੇ ਸਾਰਾ ਖਾਲਸਾ ਆਨੰਦਪੁਰ ਸਾਹਿਬ ਜਾਂਦਾ ਹੈ, ਸੋ ਇਸ ਕਰਕੇ ਸਿੰਘਾਂ ਨੇ ਮਾਝੇ ਚੋਂ ਇੱਥੇ ਆ ਡੇਰੇ ਲਾਏ ਸੀ। ਇੱਥੋਂ ਆਨੰਦਪੁਰ ਸਾਹਿਬ ਨੇੜੇ ਹੀ ਹੈ, ਲੁਧਿਆਣੇ ਤੋਂ ਆਨੰਦਪੁਰ ਸਾਹਿਬ ਨੂੰ ਜਾਈਏ ਦੁਰਾਏ ਵੱਲੋਂ ਮੰਡੀ ਵੱਲੋਂ ਤਾਂ ਵੱਧ ਤੋਂ ਵੱਧ 70-80 ਕਿਲੋਮੀਟਰ ਪੈਂਦਾ। ਸਿੰਘਾਂ ਦਾ ਇੱਥੇ ਛਾਉਣੀ ਪਈ ਹੋਈ ਸੀ।
ਸਿੰਘਨ ਆਨੰਦਪੁਰ ਚਹਿਓ ਜਾਇਆ,
ਹੋਲੇ ਮਹੱਲੇ ਦਾ ਜੋੜ ਮੇਲਾ ਸੀ, ਸਿੰਘਾਂ ਨੇ ਆਨੰਦਪੁਰ ਸਾਹਿਬ ਜਾਣਾ ਸੀ।
20,000 ਸਿੰਘ ਪਇਓ ਤਿਆਰ,
20,000 ਸਿੰਘਾਂ ਦਾ ਦਲ, ਬੁੱਢਾ ਦਲ ਤੇ ਤਰਨਾ ਦਲ ਦੇ 20,000 ਸਿੰਘ ਰਾਏਪੁਰ ਦੇ ਲਾਗੇ, ਨਾਰੰਗਵਾਲ, ਗੁੱਜਰਵਾਲ ਇਹਨਾਂ ਪਿੰਡਾਂ ਦੇ ਲਾਗੇ, ਲੁਧਿਆਣੇ ਦੇ ਲਾਗੇ ਬੈਠੇ ਹੋਏ ਸਨ।
ਤਾਰਾ ਸਿੰਘ ਪਇਓ ਮੋਹਰੇ ਵਾਰ,
ਉਸ ਵੇਲੇ ਜਥੇਦਾਰ ਤਾਰਾ ਸਿੰਘ ਡੱਲੇਵਾਲੀਆ ਜਿਹੜਾ ਸੀ ਉਹ ਮੋਹਰੇ ਸੀ ਸਿੰਘਾਂ ਦਾ, ਉਸ ਦਲ ਦਾ, ਜਿੱਥੇ ਜਿਹੜੇ ਸਿੰਘ 20,000 ਇੱਥੇ ਬੈਠੇ ਸਨ।
ਸੰਦੀਕ ਬੇਗ ਤੋਂ ਸਰਹੰਦ ਮਾਹੇ,
ਉਦੋਂ ਸਾਧ ਸਿੰਘ ਜੀ ਮੁਗਲਾਂ ਦਾ ਇੱਕ ਜਰਨੈਲ ਸਦੀਕ ਬੇਗ ਸਰਹੰਦ ਦਾ ਸੂਬੇਦਾਰ ਦਿੱਲੀ ਦਰਬਾਰ ਵੱਲੋਂ ਮੁਗਲ ਬਣਾਇਆ ਹੋਇਆ ਸੀ।
ਟਕੇ ਸਿੰਘਨ ਦਿਓ ਦਿਨ ਪੁਲਾਏ,
ਉਹਨੇ ਸਿੰਘਾਂ ਨੂੰ ਪਹਿਲਾਂ ਕਿਹਾ ਸੀ ਵੀ ਤੁਸੀਂ ਸਾਡੀ ਮਦਦ ਕਰੋਗੇ ਤੇ ਤੁਹਾਨੂੰ ਅਸੀਂ 1,00,000 ਰੁਪਇਆ ਸਾਲ ਦਾ ਦਿਆ ਕਰਾਂਗੇ। 1,00,000 ਸਿੰਘਾਂ ਨੂੰ ਲੈ ਕਹਿ ਕੇ ਤੇ ਉਹਨੇ ਮੰਨਿਆ ਹੋਇਆ ਸੀਗਾ ਵੀ ਸਿੱਖਾਂ ਨੂੰ ਦਿਆਂਗਾ ਮੈਂ ਟਕਾ।
ਖਾਲੀ ਵਕੀਲ ਆਏ ਖਾਲਸੇ ਪਾਹੇ,
ਜਦੋਂ ਗੁੱਜਰਵਾਲ, ਨਾਰੰਗਵਾਲ ਦੇ ਰਾਏਪੁਰ ਦੇ ਇਲਾਕੇ ਚ ਸਿੰਘਾਂ ਦਾ ਦਲ ਉਤਰਿਆ ਹੋਇਆ ਸੀ, ਇਥੋਂ ਮਾਲਵੇ ਚੋਂ ਸਿੰਘਾਂ ਨੇ ਵਕੀਲ ਭੇਜੇ, ਆਪਣੇ ਬੰਦੇ ਭੇਜੇ ਵੀ ਜਾਓ ਸਦੀਕ ਬੇਗ ਸਰਹੰਦ ਦੇ ਸੂਬੇਦਾਰ ਨੂੰ ਕਹੋ ਵੀ ਸਾਡਾ ਆ ਗਿਆ ਹੋਲਾ ਮਹੱਲਾ, ਸਾਨੂੰ ਖਰਚਾ ਚਾਹੀਦਾ ਤੇ ਮਾਮਲਾ ਭੇਜ। ਤੇ ਸਦੀਕ ਬੇਗ ਅੱਗੋਂ ਉਹਨੇ ਸਾਧ ਸੰਗਤ ਜੀ ਸੁੱਕਾ ਜਵਾਬ ਦੇ ਤਾ, ਉਹ ਕਹਿੰਦਾ ਮੇਰੇ ਕੋਲ ਪੈਸਾ ਕੋਈ ਨੀ, ਤੁਹਾਨੂੰ ਮੈਂ ਦਿਆਂ। ਹਾਂਜੀ,
ਸੋ ਗੱਲ ਥੀ ਦਿਲ ਸਿੰਘਨ ਮਾਹੇ,
ਉਹ ਗੱਲ ਸਿੰਘਾਂ ਦੇ ਮਨ ਚ ਬੜੀ ਮਾੜੀ ਲੱਗੀ ਵੀ ਅਸੀਂ ਇਹਦੀ ਮਦਦ ਕੀਤੀ, ਇਹਨੂੰ ਰਾਜ ਦਵਾਇਆ ਪਠਾਣਾ ਨੂੰ ਮਾਰ ਕੇ ਤੇ ਇਹ ਹੁਣ ਸਾਡਾ ਖਰਚਾ ਵੀ ਨੀ ਦਿੰਦਾ। ਹੋਲੇ ਮਹੱਲੇ ਦਾ ਜੋੜ ਮੇਲਾ ਹੈ ਤੇ ਖਾਲਸੇ ਨੇ ਹੋਲੇ ਮਹੱਲੇ ਤੇ ਬਹੁਤ ਲੰਗਰ ਲਾਣੇ ਹੁੰਦੇ ਆ, ਉੱਥੇ ਲੱਖਾਂ ਸੰਗਤਾਂ ਆਉਂਦੀਆਂ। ਹਾਂਜੀ,
ਦੋਹਰਾ ਸਿੰਘ ਆਨੰਦਪੁਰ ਜਾਤ ਥੇ ਸਰਹੰਦ ਕੈ ਟਿਗਰਾ ਹੋ,
ਸਾਧ ਸਿੰਘ ਜੀ ਜਾਣਾ ਸੀ ਸਰਹੰਦ ਤੋਂ, ਸਿੰਘਾਂ ਨੇ ਗੁਜਰਵਾਲ ਵਾਲੇ ਇਲਾਕੇ ਲੁਧਿਆਣੇ ਤੋਂ ਆਨੰਦਪੁਰ ਸਾਹਿਬ ਨੂੰ, ਰਸਤੇ ਚ ਸਰਹੰਦ ਨਜ਼ਰ ਆ ਗਈ ਖਾਲਸੇ ਨੂੰ।
ਕਈ ਸਦੀ ਕੇ ਕੀਚੜੀ ਸਿੰਘਨ ਗਰਦ ਦਿਖਾ,
ਸਿੰਘਾਂ ਨੇ ਆਖਿਆ ਵੀ ਇਹਦੀ ਤਾਂ ਥੋੜੀ ਝੰਡ ਬਣਾ ਕੇ ਚੱਲੀਏ ਨਾ। ਉਹਦੀ ਜਿਹੜੀ ਕਹੀ ਚੜੀ ਹੋਈ ਸੀ, ਕਹੀ ਦਾ ਮਤਲਬ ਹੁੰਦਾ ਹੈ ਜਦੋਂ ਕਣਕਾਂ ਵੱਢਣ ਵਾਲੀਆਂ ਹੋਣ ਜਾਂ ਕੋਈ ਫਸਲ ਵੱਢਣ ਵਾਲੀ ਹੋਵੇ ਤੇ ਉਸ ਵੇਲੇ ਨਾ ਇੱਕ ਸਰਕਾਰੀ ਫੌਜ ਜਾਂਦੀ ਹੈ ਜਿਹੜੀ ਪਿੰਡਾਂ ਦੇ ਵਿੱਚ ਫਿਰ ਕੇ ਨਾਲ ਪਟਵਾਰੀ ਹੁੰਦੇ ਨੇ, ਕਾਨੂੰਗੋ ਹੁੰਦੇ ਨੇ, ਉਹ ਜ਼ਮੀਨਾਂ ਮਿਹਨਤੀ ਕਰਕੇ ਤੇ ਜਿੰਨੀ ਇੱਕ ਕਿੱਲੇ ਦੇ ਹਿਸਾਬ ਨਾਲ ਸਰਕਾਰੀ ਟੈਕਸ ਹੁੰਦਾ ਉਹ ਕਣਕ ਚੁੱਕ ਲੈਂਦੇ ਨੇ, ਉਹਨੂੰ ਕਹੀ ਕਹਿੰਦੇ ਨੇ। ਸੋ ਉਹ ਕਹੀ ਚੜੀ ਹੋਈ ਸੀ, ਉਹ ਜਿਹੜੀ ਕਈ ਦੀ ਫੌਜ ਸੀ ਨਾ ਉਹ ਸਿੰਘਾਂ ਨੂੰ ਨਜ਼ਰ ਆ ਗਈ, ਕਿਉਂਕਿ ਉਹਨਾਂ ਕੋਲ ਪੈਸਾ ਬੜਾ ਹੁੰਦਾ, ਕਈ ਵਾਲਿਆਂ ਕੋਲ ਉਹਨਾਂ ਨੇ ਟੈਕਸ ਇਕੱਠਾ ਕੀਤਾ ਹੁੰਦਾ ਪਿੰਡਾਂ ਚੋਂ, ਸਾਰਾ ਖਜ਼ਾਨਾ ਉਹਨਾਂ ਹੀ ਜਾ ਕੇ ਜਮ੍ਹਾਂ ਕਰਾਉਣਾ ਹੁੰਦਾ। ਸਿੰਘਾਂ ਨੇ ਆਖਿਆ ਇਹਨਾਂ ਦੇ ਹੱਥ ਹੌਲਾ ਕਰੀਏ।
ਚੌਪਈ ਸਿੰਘਨ ਮੋੜਾ ਉਸੀ ਵੱਲ ਲਾਇਆ,
ਉਹ ਜਿਹੜੇ ਕਈ ਕਰਦੇ ਫਿਰਦੇ ਸੀ ਟੈਕਸ ਇਕੱਠਾ ਕਰਦੇ ਫਿਰਦੇ ਸੀ, ਸਿੰਘਾਂ ਨੇ ਉਧਰ ਮੂੰਹ ਕਰ ਲਿਆ, ਸਰਹੰਦ ਵੱਲ, ਸ਼ਹਿਰ ਵੱਲ ਤਾਂ ਨਹੀਂ ਗਏ ਕਿਉਂਕਿ ਉੱਥੇ ਤਾਂ ਜਾ ਕੇ ਲੜਾਈ ਕਰਨੀ ਪੈਣੀ ਹੈ, ਬੰਦੇ ਮਰਵਾਵਾਂਗੇ ਨਾਲੇ ਅਗਲੇ ਦਾ ਨੁਕਸਾਨ, ਨਾਲੇ ਆਪਾਂ ਤੇ ਮਾਮਲਾ ਲੈਣਾ। ਤੇ ਸਿੰਘਾਂ ਨੇ ਉਹ ਜਿਹੜੇ ਸੀ ਨਾ ਮਾਮਲੇ ਵਾਲੇ ਉਹਨਾਂ ਨੂੰ ਜਾ ਘੇਰਾ ਪਾਇਆ।
ਕਈ ਵਾਰਨ ਪੀ ਦਲ ਦੇਖ ਪਾਇਆ,
ਜਦੋਂ ਦੇਖਿਆ ਕਈ ਵਾਲਿਆਂ ਨੇ ਜਿਹੜੇ ਫਿਰਦੇ ਸੀ ਟੈਕਸ ਇਕੱਠਾ ਕਰਦੇ, ਬੜੀ ਫੌਜ ਸਿੰਘਾਂ ਦੀ ਆ ਗਈ, 20,000 ਸਿੰਘ ਹਨ। ਹਾਂਜੀ,
ਉਸ ਪੀ ਪਿੱਛੇ ਮੂੰਹ ਫਿਰਾਇਆ,
ਉਹਨਾਂ ਨੇ ਵੀ ਮੂੰਹ ਪਿੱਛੇ ਕਰ ਲਿਆ, ਦੌੜ ਪਏ।
उनको समय उही बने आया।
साध संगत उन्होंने वेख्या भी बड़ी औखी मुसीबत बन गई, सिख साडे को सारा कुछ खो के ले जाणगे।
फिर जात सिंगन लख लो,
सिंगा नु पता लग गया भी कई वाले जेडे ने छेती छेती सरहद नु जा रहे ने दौड़ के।
अकाली हल्ला खालसे पयो,
अकाली फौज ने गुरु की फौज ने निंगा सिंगा ने हल्ला बोल दिता।
लूट कोट सिंह अगे से दारे,
जिन्ना मामला सरहद दा सी ना बारो बार ही लुट के। सदीक बेग ने तो नहीं सी दिता मामला, पर सिंह आप ही लै गए। जिम्मे बाणी चाहता ना आप ना दे लेवो मंगे, जे तू आप नहीं दिता तो असि आप मंग के लै लांगे, खो के लै लांगे। सिंघा ने खो के सारा मामला सदीक बेग देखदा ही रह गया ते होले महले नू चले गए।
होला खेडियो जाए आनंदपुर द्वारे,
तख्त केसगढ़ साहब आनंदपुर साहब की धरती ते खालसा पंथ ने होला महला जा मनाया।
दोहरा सुनी सदीक बेगियो तुरत किनी फौज तैयार,
जदो सदीक बेग सरहद दे सूबे नू पता लगा कि सिंह ता कई लख रुपया, वह एक लख मैं देना सी, कई लख लै गए लुट के ते सारा ही लै के आनंदपुर नू निकल गए है। सदीक बेग नू बड़ा गुस्सा चढ़िया, उन्हें फौज तैयार की।
जाए परियो डेरे उते अचानक साईवाल,
सत्संग जी बड़ी भारी फौज लैके साईवाल दे मुकाम ते सिंघां ते जा पिया।
चौपाई तोप जंबूरन छलक चली,
और बड़ी उत्थे लड़ाई तोपां बंदूकां नाल होई।
सिंघन भूल सबो सुत गई,
सिंघां दा बहुत नुकसान होया क्योंकि सिंह अचानक थोड़िया तोपां लैके आए सन, इन्ना असला नहीं सी जिन्ना सदीक बेग लैके आ गया।
चंगी फौज हो लै गई,
जेडी चंगी फौज सी ओह होले महले नू चली गई सी, जेडी साईवाल थोड़ी फौज रह गई सी सिंघां दी ओह सदीक बेग दे शिकार बन गए, भाव शहीदियां पा गए बहुत सारे सिंह।
और खिंडी थी खरीद जो लई,
हो जेड़ी फौज सी ओ खिंड पुंड गई हुई सी पहला ही गई हुई।
कौ घास कौ लकड़ी कार,
कोई सिंह गए सन लकड़ियां वड्डन जंगल चो, कोई घा वड्डन घोड़िया वास्ते।
खिंडी फौज इम सिंगन वार,
सिंघां दी फौज खिंडी हुई सी, साईवाल च पूरी फौज नहीं सी खालसे दी।
सकियो ना कौ संभाल लड़ाई,
कोई संभाल नहीं सकिया सिंह फिर संभल नहीं सके।
सब नट तुरे पग जुती ना पाई,
पैरी नंगे पैरी सिंघां नू दौड़ना पिया, जुत्ती भी नहीं पानी पई, इतनी सदीक बेग दी फौज आ गई।
किछ वड़ अड़े सो पिंड मंजार,
कुछ सिंह पिंड च वड़ गए साईवाल च, बंदूकां लै के गोलियां चलाण लगे।
उते जो मिसलन मैं सरदार,
जेड़े उस मिसलां विच सरदार भाव लड़ाके सिंह सन।
सिंह पुरी आलू वार सो एक,
उन्हां जो सिंह पुरी बाबा नवाब कपूर सिंह दी मिसल दे सिंह पुरी, ते आलू वाली ये जस्सा सिंह दी मिसल दे सिंह सन।
डल्ले वालियो सब खड़े मेक,
डल्ले वालिया तारा सिंह दी मिसल दे सिंह सन।
संगत सिंह निशानो ज्वालों,
निशानचियां दी मिसल जेड़ी निशाना वाल, जिन्हां दा लुधियाणे दे इलाके विच भी काफी पिंड हन, ते साडे अंबाले दे भी ओही सिख राजे होए बाद विच रीस। निशाना वाली मिसल दे सिंह संगत सिंह होरी ਉਹ ਸਾਰੇ ਸਾਈਵਾਲ ਪਿੰਡ ਚ ਲੜਨ ਲੱਗੇ।
ਨਿਹੰਗ ਸ਼ਹੀਦ ਉਹ ਸੋਡੀ ਅਕਾਲੋਂ,
ਨਿਹੰਗਾਂ ਦੀ ਮਿਸਲ ਜਿਹਨੂੰ ਬਾਬਾ ਦੀਪ ਸਿੰਘ ਸ਼ਹੀਦ ਦੀ ਮਿਸਲ ਕਹਿੰਦੇ, ਸ਼ਹੀਦਾਂ ਦੀ ਮਿਸਲ ਨਿਹੰਗਾਂ ਦੀ, ਉਹ ਵੀ ਉੱਥੇ ਸਨ ਲੜਨ ਵਾਲੇ।
ਸ਼ਿਆਮ ਸਿੰਘ ਪਾਸ ਕਰੋੜਾ ਸਿੰਘ ਖੜਾ,
ਸ਼ਿਆਮ ਸਿੰਘ ਨਾਰਲੇ ਵਾਲੇ ਦੇ ਨਾਲ ਕਰੋੜਾ ਸਿੰਘ ਵੀ ਖੜਾ ਸੀ, ਜਿਹਨੂੰ ਕਰੋੜ ਸਿੰਘ ਜਾਂ ਮਿਸਲ ਜਿਹਦਾ ਨਾਮ ਪਿਆ ਹੈ।
ਬਹੁਤ ਸਰਦਾਰ ਹੱਲੇ ਉਵਾਂ ਅੜਾ,
ਬੜੇ ਮੁਖੀ ਮੁਖੀ ਸਰਦਾਰ ਉਸ ਪਿੰਡ ਚ ਘਿਰ ਗਏ। ਦੇਖੋ ਭਾਣਾ ਕੁਦਰਤ ਦਾ ਵੀ, ਜਿੰਨੇ ਮੁਖੀ ਮੁਖੀ ਸਰਦਾਰ ਸਿੱਖਾਂ ਦੇ ਸੀਗੇ ਉਹ ਸਾਈਵਾਲ ਪਿੰਡ ਚ ਘਿਰ ਗਏ।
ਪੰਜ ਮਿਸਲ ਸੀ ਮਾਝੇ ਵੱਲ,
ਪੰਜ ਮਿਸਲਾਂ ਸਿੱਖਾਂ ਦੀਆਂ ਉਦੋਂ ਮਾਝੇ ਵੱਲ ਸਨ, ਸਾਈਵਾਲ ਸਿਰਫ ਪੰਜ ਕੁ ਮਿਸਲਾਂ ਆਈਆਂ, ਪੰਜ ਰਹਿ ਗਈਆਂ ਮਾਝੇ ਵੱਲ।
ਬਹੀਰ ਉਤਰਿਓ ਥੋ ਇਨਸੋ ਚੱਲ,
ਕੁਝ ਬਹੀਰ ਸਿੰਘਾਂ ਦਾ ਕਿਤੇ ਕੁਝ ਕਿਤੇ, ਕੁਝ ਆਨੰਦਪੁਰ ਸਨ, ਕੁਝ ਸਾਈਵਾਲ ਸਨ, ਤੇ ਕੁਝ ਸਾਧ ਸੰਗਤ ਜੀ ਮਾਝੇ ਚ ਸਿੰਘ ਸਨ। ਸਾਰਾ ਪੰਥ ਇਕੱਠਾ ਨਹੀਂ ਸੀ ਉਸ ਵੇਲੇ।
ਆਪੋ ਆਪਣੀ ਕਤ ਕਰਾਈ,
ਆਪਣੀ ਆਪਣੀ ਤਕੜਾਈ ਕਰਕੇ
ਬੈਠੇ ਸਿੰਘ ਚੁਫੇਰੇ ਬਣਾਈ।
ਉਸ ਵੇਲੇ ਮੋਰਚੇ ਬੰਨ ਕੇ ਇਲਾਕੇ ਮਲ ਰਹੇ ਸਨ, ਰਾਜ ਖਾਲਸਾ ਉਦੋਂ ਕਾਇਮ ਹੋ ਰਿਹਾ ਸੀ।
ਅੜੇ ਖੜੇ ਉਵਾਂ ਸਰਦਾਰ,
ਹੁਣ ਇਹ ਸਾਈਵਾਲ ਪਿੰਡ ਚ ਸਿੰਘ ਸਰਦਾਰ ਬੜੇ ਅੜ ਕੇ ਖਲੋ ਗਏ।
ਚੱਲੀ ਲੜਾਈ ਘੜੀ ਇੱਕ ਵਾਰ।
ਕਹਿੰਦੇ ਬੜਾ ਭਾਰੀ ਹੱਲਾ ਸਰਹੰਦ ਦੇ ਸੂਬੇ ਦਾ, ਫਿਰ ਸਿੱਖਾਂ ਨੇ ਝੱਲਿਆ, ਤਗੜੇ ਹੋ ਕੇ ਝੱਲਿਆ।
ਤੋਪਨ ਆਏ ਨੇੜੇ ਤਰੀ,
ਜਦੋਂ ਤੋਪਾਂ ਆ ਕੇ ਮੁਗਲਾਂ ਦੀਆਂ ਸਿੰਘਾਂ ਦੇ ਉੱਤੇ ਅੱਗ ਵਰਾਣ ਲੱਗੀਆਂ।
ਪਰ ਪਰ ਟਕੀਆਂ ਮਾਰਤਿਨ ਕਰੀ,
ਉਹਨਾਂ ਨੇ ਵਿੱਚ ਟਕੇ ਪੈਸੇ ਭਰ ਭਰ ਕੇ ਨਾ ਤੋਪਾਂ ਦੇ ਵਿੱਚ ਸਿੱਖਾਂ ਦੇ ਚਲਾਏ, ਛਰੇ ਬਣ ਬਣ ਕੇ ਜਿਹੜੇ ਵੱਜਦੇ ਬਹੁਤ ਬੁਰੀ ਤਰ੍ਹਾਂ। ਹਾਂਜੀ,
ਸਿੰਘਣ ਤੇ ਕਹਿ ਲਗੇ ਨਾ ਪੈਰ,
ਸਿੰਘਾਂ ਦੇ ਪੈਰ ਨਹੀਂ ਲੱਗ ਰਹੇ। ਸਿੰਘ ਉੱਥੇ ਬਹੁਤ ਲਚਾਰ ਹੋਏ, ਬੜੇ ਤੰਗ ਹੋਏ।
ਡੱਠੇ ਸਿੰਘ ਹੁਣ ਤੇ ਮਨ ਡੈਰ,
ਔਰ ਸਾਧ ਸੰਗਤ ਜੀ ਬੜੇ ਭਾਰੀ ਦੁੱਖ ਦੇ ਸਿੰਘਾਂ ਨੂੰ ਮੈਦਾਨ ਛੱਡਣਾ ਪਿਆ।
ਭਾਰ ਬਰਦਾਰੀ ਉਹੀ ਰਹੀ,
ਸਿੰਘਾਂ ਦੇ ਗੱਡੇ ਤੇ ਭਾਰ ਬਰਦਾਰੀ, ਲੰਗਰ ਦੇ ਭਾਂਡੇ ਤੱਕ ਵੀ ਨਾਲ ਨਹੀਂ ਜਾ ਸਕੇ, ਉਹ ਸਭ ਉੱਥੇ ਰਹਿ ਗਿਆ ਸਮਾਨ।
ਕੌਣ ਚੁੱਕਾ ਉਹਾਂ ਜਿੰਦ ਕੀ ਪਈ,
ਉਹ ਕੌਣ ਸਮਾਨ ਚੁੱਕਦਾ ਜਾਨਾਂ ਦੀ ਜੋ ਪੈ ਗਈ। ਸੋ ਖਾਲਸਾ ਜੀ 1756-57 ਦੇ ਵਿੱਚ ਇਹ ਸਾਈਵਾਲ ਪਿੰਡ ਵਿੱਚ ਵੀ ਬਹੁਤ ਸਿੰਘਾਂ ਦੀਆਂ ਸ਼ਹੀਦੀਆਂ ਹੋਈਆਂ। ਇਸ ਤਰ੍ਹਾਂ ਇਹ ਖਾਲਸਾ ਲੜਦਾ ਪਿੜਦਾ, ਬੜੀਆਂ ਮੁਸੀਬਤਾਂ ਜੋ ਨਿਕਲਦਾ। ਅੱਜ ਸਾਧ ਸੰਗਤ ਜੀ ਆਪਾਂ ਰਾਜ ਕਰ ਰਹੇ ਹਾਂ ਦੇਸ਼ਾਂ ਪ੍ਰਦੇਸ਼ਾਂ ਵਿੱਚ, ਗੁਰੂ ਨਾਨਕ ਦੇ ਝੰਡੇ ਝੁੱਲੇ। ਜੇ ਕਿਤੇ ਉਹ ਸਿੰਘ ਬਹਾਦਰੀ ਨਾ ਕਰਦੇ ਤੇ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਨਹੀਂ ਸੀ ਆਉਣਾ, ਤੇ ਜੇ ਮਹਾਰਾਜੇ ਦਾ ਰਾਜ ਰਣਜੀਤ ਸਿੰਘ ਦਾ ਨਾ ਆਉਂਦਾ, ਸਾਡਾ ਏਡਾ ਵੱਡਾ ਵਰਲਡ ਵਿੱਚ ਪ੍ਰਤਾਪ ਨਹੀਂ ਸੀ ਬਣਨਾ। ਇਹ ਸਭ ਗੁਰੂ ਸਾਹਿਬ ਜੀ ਦੇ ਹੁਕਮ ਦੇ ਵਿੱਚ, ਭਾਣੇ ਦੇ ਵਿੱਚ ਪੰਜਾਬ ਦੇ ਲੋਕਾਂ ਨੂੰ ਆਜ਼ਾਦੀ ਦਵਾਈ ਤੇ ਬੜੀਆਂ ਮੁਸੀਬਤਾਂ ਕੱਟ ਕੇ, ਝੱਲ ਕੇ, ਲੜਾਈਆਂ ਲੜ ਕੇ ਮੁਗਲਾਂ ਪਠਾਣਾਂ ਨਾਲ ਖਾਲਸੇ ਨੇ ਤੁਹਾਨੂੰ ਇੱਥੇ ਪਹੁੰਚਾਇਆ ਹੈ। ਇਹ ਇਤਿਹਾਸ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਸਾਜੇ ਨਿਵਾਜੇ ਪੰਥ ਖਾਲਸੇ ਦਾ ਭੁੱਲਾਂ ਚੁੱਕਾਂ ਦੀ ਖਿਮਾ ਹੇ ਗੁਰੂ।